ਸਤਿਗੁਰੂ ਜੀ ਇਸ ਸਾਲ ਬਸੰਤ ਦੇ ਵੇਲੇ ਦਿਨ ਅੱਗੇ ਪਾ ਅਤੇ ਜਥੇਦਾਰ ਸ਼ਬਦੀ ਪ੍ਰਚਾਰਕ ਹੁਕਮ ਲਾ ਭੇਜੇ ਬਹੁਤ ਸ਼ਹਿਰਾਂ ਗੁਜਰਾਂ ਵਾਲੇ ਅੰਮ੍ਰਿਤਸਰ ਬੰਬਈ ਲਾਹੌਰ ਲਖਨਊ ਆਦਿ ਨਾਲੇ ਪਾਠਾਂ ਦੇ ਕਰਨ ਦੀ ਪ੍ਰੇਰਨਾ ਦਵਾਈ ਸੰਗਤ ਨੂੰ ਅਤੇ ਗਲਤ ਭੁਲੇਖੇ ਵਾਲੀਆਂ ਗੱਲਾਂ ਦੱਸੀਆਂ ਦੁਨੀਆਂ ਦੇ ਲੋਕਾਂ ਨੂੰ ਅਤੇ ਇਤਫਾਕ ਰੱਖਣ 'ਤੇ ਪ੍ਰਚਾਰ ਕਰਾਏ ਸੀ। ਸਤਿਗੁਰੂ ਜੀ ਨੇ ਭੈਣੀ ਸਾਹਿਬ ਸਰਬਗੁਰੂ ਨਾਨਕ ਨਾਮ ਲੇਵਿਆਂ ਦਾ ਇਕੱਠ ਕਰ ਜੋ ਕਾਨਫਰੰਸ ਦਾ ਮੁੱਢ ਬੱਧਾ ਸੀ ਅਤੇ ਬਾਅਦ ਗੁਜਰਾਂ ਵਾਲੇ ਅੰਮ੍ਰਿਤਸਰ ਆਦਿ ਉਹ ਸੁੱਖ ਸਵਾਦ ਦੀ ਯਾਦ ਤੁਰੀ ਵਜੋਂ ਜੋ ਸ਼੍ਰੋਮਣੀ ਕਮੇਟੀ ਅਕਾਲੀ ਅਤੇ ਨਾਮਧਾਰੀ ਪੰਥ ਦਾ ਇਕੱਠ ਇਤਫਾਕ ਸੀ ਇਹ ਸਰਕਾਰ ਨੂੰ ਨਹੀਂ ਸੁਖਾਉਂਦਾ ਸੀ। ਉਹ ਆਪਣੇ ਪੱਖੀ ਸਿੰਘ ਸਵੀ ਚਾਟੜੀਆਂ ਪਸੌੜੀਆਂ ਸਮਾਚਾਰੀਆਂ ਭਾਈ ਵੀਰ ਸਿੰਘੀਆਂ ਰਣਧੀਰ ਸਿੰਘੀਆਂ ਚੀਫ ਖਾਲਸੀਆਂ ਰਾਹੀਂ ਸਿੱਖ ਪੰਥ ਵਿੱਚ ਵਿੱਥ ਪਾਉਣੀ ਹੀ ਸੋਚਦੇ ਸੀ। ਵਿਚਾਰਵਾਨ ਸਿੱਖਾਂ ਸੋਚਿਆ ਜੋ ਸਰਕਾਰ ਅਤੇ ਉਸਦੇ ਖਰੀਦੇ ਅਤੇ ਪੱਖੀ ਸੋਚਦੇ ਹਨ ਹੁਣ ਅਸੀਂ ਉਹ ਨਵੀਂ ਮਰਜ਼ ਵਧਣ ਨਹੀਂ ਦੇਣੀ ਜੋ ਮੁੱਢ ਬੱਜ ਗਿਆ ਹੈ। ਸਭ ਗੁਰੂ ਨਾਨਕ ਨਾਮ ਲੇਵਿਆਂ ਦੇ ਮਿਲ ਰਹਿਣ ਦਾ ਇਹ ਹੁਣ ਉਸਾਰੀ ਹੀ ਜਾਣਾ ਹੈ ਅਤੇ ਅੰਗਰੇਜ਼ ਪੱਖੀਆਂ ਤੋਂ ਬਚਣਾ ਹੈ। ਇਹ ਡੈਪੂਟੇਸ਼ਨ ਰਲਿਆ ਟੁਰਿਆ ਮਾਸਟਰ ਤਾਰਾ ਸਿੰਘ ਜੀ, ਸਰ ਜੋਗਿੰਦਰ ਸਿੰਘ ਜੀ, ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਮੋਹਨ ਸਿੰਘ ਜੀ, ਰਾਏ ਬਹਾਦਰ ਵਿਸਾਖਾ ਸਿੰਘ ਜੀ, ਸਰਦਾਰ ਉੱਜਲ ਸਿੰਘ ਜੀ ਆਦਿ ਰਲੇ ਅਤੇ ਅੰਮ੍ਰਿਤਸਰੋਂ ਟੁਰ ਰਾਵਲ ਪਿੰਡੀ, ਜੇਲਮ, ਗੁਜਰਾਂਵਾਲੇ, ਲਾਇਲਪੁਰ, ਡੇਹਰਾਦੂਨ ਆਦਿ ਦੌਰਾ ਕੀਤਾ ਅਤੇ ਪ੍ਰਚਾਰ ਕੀਤਾ ਕਿ ਵਕਤ ਇਤਫਾਕ ਨਾਲ ਆਪੋ ਵਿੱਚ ਜੁੜ ਰਹਿਣ ਦਾ ਏ। 14 ਮਾਰਚ ਤੋਂ ਸ਼ੁਰੂ ਹੋਏ ਅਖਬਾਰਾਂ ਵਿੱਚ ਵੀ ਛਪਦਾ ਇਹਨਾਂ ਦਾ ਦੌਰਾ ਅਤੇ ਪ੍ਰਚਾਰ। ਸਤਿਗੁਰੂ ਜੀ ਜਿਵੇਂ ਬਸੰਤ ਬਹੁਤ ਹੀ ਥਾਈਂ ਇਸੇ ਅਰਥ ਕੀਤੀ ਐਤਕੀ ਤਿਵੇਂ ਇਹਨਾਂ ਦਾ ਦੌਰਾ ਕੀਤਾ, ਪਰ ਭਾਈ ਵੀਰ ਸਿੰਘ ਜੀ ਸਮਾਚਾਰੀ ਪਸੌੜੀਏ ਅਤੇ ਚੀਫ ਖਾਲਸੀਏ ਇਹਨਾਂ ਵਿੱਚ ਨਾ ਰਲੇ, ਸਗੋਂ ਜੋ ਆਖੇ ਲੱਗਾ ਨਖੇੜ ਲਿਆ ਅਤੇ ਕਿਹਾ ਸਰਕਾਰ ਅੰਗਰੇਜ਼ੀ ਦੀ ਸੁੱਖ ਮੰਗੋ ਅਤੇ ਇਹਨਾਂ ਆਜ਼ਾਦ ਖਿਆਲੀ ਇਕੱਠਾਂ ਤੋਂ ਸੰਗੋ। ਸਤਿਗੁਰੂ ਜੀ ਹਜ਼ੂਰੀ ਸੇਵਕਾਂ ਅਤੇ ਦੋਨਾਂ ਸਾਹਿਬਜ਼ਾਦਿਆਂ ਸਮੇਤ ਨਵਾਂ ਪਿੰਡ ਰਿਆਸਤ ਕਪੂਰਥਲਾ ਵਿੱਚ ਦਰਸ਼ਨ ਦਿੱਤੇ। ਇੱਥੋਂ ਦੇ ਲੋਕਾਂ ਅਤੇ ਸਿੱਖਾਂ ਰਲ ਹੋਰ ਉੱਘੇ ਉੱਘੇ ਦੇਸ਼ ਭਗਤ ਅਤੇ ਹੋਰ ਪੰਥਾਂ ਦੇ ਮੁਖੀ ਵੀ ਸੱਦੇ ਸੀ। ਕੂਕਿਆਂ ਅਤੇ ਅਕਾਲੀ ਸਿੱਖਾਂ ਦਾ ਆਪੋ ਵਿੱਚ ਖਾਸਾ ਪ੍ਰੇਮ ਸੀ। ਪੰਜਾਬੀ ਸਭਾ ਫਗਵਾੜਾ ਨੇ ਵੀ ਸਾਥ ਦਿੱਤਾ ਸੀ। ਸਤਿਗੁਰੂ ਜੀ ਦਾ ਸਭ ਨੇ ਅੱਗੋਂ ਹੋ ਸਵਾਗਤ ਕੀਤਾ। 2 ਦਿਨ ਇਤਫਾਕ 'ਤੇ ਲੈਕਚਰ ਹੋਏ। ਅਰਜਨ ਸਿੰਘ BA ਵਕੀਲ ਫਗਵਾੜਾ ਨੇ ਲੈਕਚਰ ਕੀਤਾ ਕਿ ਜਿਵੇਂ ਕੁਝ ਚਿਰ ਤੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਇਤਫਾਕ ਦੀ ਅਗਵਾਈ ਚੁੱਕੀ ਹੋਈ ਹੈ, ਸਭ ਨੂੰ ਇਹਨਾਂ ਦੇ ਦਿੱਤੇ ਸਬਕ 'ਤੇ ਤੁਰਨਾ ਚਾਹੀਦਾ ਹੈ। ਸੰਤ ਪ੍ਰੀਤਮ ਸਿੰਘ ਜੀ ਪੱਦੀ ਵਾਲਿਆਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅਮਰਜੀਤ ਸਿੰਘ ਆਸੀ ਗੁਰਮੁਖੀ ਵਿੱਚ ਅਤੇ ਮੁੰਨੀ ਲਾਲ ਜੀ ਹਿੰਦੀ ਵਿੱਚ ਇਤਿਹਾਸ ਪੁਰਾਤਨ ਦੱਸ ਸਮੇਂ ਦੀ ਲੋੜ 'ਤੇ ਕਵਿਤਾ ਪੜ੍ਹੀਆਂ। ਇੱਕ ਹੋਰ ਭਜੰਗੀ ਨੇ ਕਵਿਤਾ ਪੜ੍ਹੀ ਅਤੇ ਮਾਸਟਰ ਮਦਨ ਨੇ ਸੰਗੀਤ ਸੁਣਾਇਆ। ਸਤਿਗੁਰੂ ਜੀ ਰੌਣਕ ਭਰਿਆ ਹੀ ਇਕੱਠ ਛੱਡ ਵਿਦਾ ਹੋ ਸ੍ਰੀ ਭੈਣੀ ਸਾਹਿਬ ਆਏ। ਇੰਨੇ ਦਿਨੀ ਅੰਮ੍ਰਿਤਸਰ ਵਪਾਰੀਆਂ ਹੜਤਾਲ ਕੀਤੀ ਅਤੇ ਸਰਕਾਰ ਸਖਤੀ ਕੀਤੀ, ਪਰ ਲੋਕ ਹੁਣ ਦੱਬਦੇ ਨਾ ਸੀ। ਬਾਬਾ ਗੁਰਮੁਖ ਸਿੰਘ ਜੀ, ਬਾਬਾ ਪ੍ਰਦੁੰਮਨ ਸਿੰਘ ਜੀ ਐਂਡ ਸੰਨਜ਼ ਫਰਮ ਦੇ ਮਾਲਕ ਨੇ ਆਪਣੇ ਵੱਲੋਂ ਅਖਬਾਰਾਂ 'ਤੇ ਛੁਪਾਇਆ ਕਿ ਇਸ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਜੋ ਮਾਲਕ ਮਜ਼ਦੂਰਾਂ ਨੂੰ ਤਨਖਾਹ ਨਾ ਦੇ ਸਕਣ ਅਤੇ ਜੋ ਕਿਰਾਏਦਾਰਾਂ ਨੂੰ ਕਿਰਾਇਆ ਮਾਫ਼ ਨਾ ਕਰ ਸਕਣ, ਉਹ ਮੇਰੇ ਪਾਸੋਂ ਆ ਕੇ ਕਿਰਾਇਆ ਅਤੇ ਤਨਖਾਹ ਲੈ ਜਾਣ ਅਤੇ ਮੇਰੇ ਲੇਖੇ 'ਚੋਂ 10 ਲੱਖ ਦੀ ਰਕਮ ਲਾਲਾ ਸ਼੍ਰੀ ਬਿਹਾਰੀ ਲਾਲ ਨੂੰ ਅਧਿਕਾਰ ਹੈ ਲੈ ਸਕਦੇ ਹਨ ਅਤੇ ਆਪਣੇ ਵੱਲੋਂ ਮਜ਼ਦੂਰਾਂ ਨੂੰ 10,000 ਰੁਪਈਆ ਰੋਜ਼ ਦਿੰਦੇ ਸੀ ਅਤੇ ਲੰਗਰ ਲਾ ਬੇਗਿਣਤ ਮੰਗਤਿਆਂ ਨੂੰ ਪ੍ਰਸ਼ਾਦ ਪਕਾ ਛਕਾਉਂਦੇ ਸੀ। ਇਨ੍ਹੀਂ ਦਿਨੀ ਸ਼ਹਿਰਾਂ ਵਿੱਚ ਅੰਨ ਅਤੇ ਜੰਗ ਲੱਗੇ ਘਰ ਕੰਟਰੋਲ ਸੀ ਅਤੇ ਲੋਕ ਪਿੰਡਾਂ ਵਿੱਚੋਂ ਜਾ ਵਾਕਫੀ ਨਾਲ ਅੰਨ ਲਿਆਉਂਦੇ ਸੀ ਕਿਉਂਕਿ ਕਾਟਾਂ 'ਤੇ ਮਿਲੀ ਕਣਕ ਗੁਜ਼ਾਰਾ ਨਹੀਂ ਲੰਘਾਉਂਦੀ ਸੀ। ਮਹਾਤਮਾ ਗਾਂਧੀ ਜੀ ਵੀ ਲੋਕਾਂ ਨੂੰ ਕਿਹਾ ਸੀ ਤੁਸੀਂ ਪਿੰਡਾਂ ਵਿੱਚੋਂ ਜਾ ਕੇ ਅੰਨ ਲਿਆਉਣ ਨਾਲੋਂ ਸੌਖੇ ਰਹੋਗੇ ਸ਼ਹਿਰੀ, ਜੇ ਪਿੰਡਾਂ ਵਿੱਚ ਹੀ ਜਾ ਵਸੋ ਇੱਕ ਅੰਨ ਸਸਤਾ ਅਤੇ ਪੂਰਾ ਮਿਲੇਗਾ ਅਤੇ ਸਖਤੀ ਵੀ ਪਿੰਡਾਂ ਵਿੱਚ ਸਰਕਾਰ ਦੀ ਘੱਟ ਹੋਵੇਗੀ। ਅੰਗਰੇਜ਼ਾਂ ਵੱਲੋਂ 1998 ਬਿਕਰਮੀ 1942 ਈਸਵੀ ਵਿੱਚ ਭਾਰਤ 'ਤੇ ਸਖ਼ਤੀ ਸ਼ੁਰੂ ਹੋਈ। ਪੁਲਿਸ ਵੱਲੋਂ ਮਾਰਕੁੱਟ, ਹਾਕਮਾਂ ਵੱਲੋਂ ਕੈਦ ਜੁਰਮਾਨੇ, ਜਾਇਦਾਦਾਂ ਦੀ ਕੁਰਕੀ, ਸ਼ਹਿਰਾਂ ਵਿੱਚ ਅੰਨ ਦਾ ਦੁੱਖ ਅਤੇ ਚੰਦੇ ਜਬਰੀ ਲੈਂਦੇ ਅਤੇ ਅੱਡੇ ਬਣਾਉਂਦੇ ਆਪਣੇ ਬਾਲ ਬੱਚਿਆਂ ਦੇ ਵੱਸਣ ਲਈ ਜਾਂ ਫੌਜਾਂ ਵਸਾਉਣ ਲਈ। ਅਮੀਰ ਲੋਕ ਝੂਰਦੇ ਕਿਉਂਕਿ ਉਹਨਾਂ ਨੂੰ ਆਟੇ ਵਿੱਚ ਬੂਰਾ ਲੱਕੜ ਦਾ ਅਤੇ ਤੋਹ ਰਲਾ ਮਸ਼ੀਨਾਂ ਵਾਲੇ ਦਿੰਦੇ ਸੀ ਅਤੇ ਲੀਰਾਂ ਫਕੀਰਾਂ ਜਿਹੀਆਂ ਪਾਉਣ ਨੂੰ ਹੜਤਾਲਾਂ ਕਰ ਮਿਲਦੀਆਂ ਸੀ। ਠੱਗ ਅਤੇ ਲੋਭੀ ਲੋਕ ਤਮਾਂ ਵਧਾ ਦੌਲਤ ਇਕੱਠੀ ਕਰਦੇ ਸੀ ਆਪਣਿਆਂ ਦੇ ਆਪ ਵੈਰੀ ਬਣ। ਸਤਿਗੁਰੂ ਜੀ ਸਤਿਯੁਗ 'ਤੇ ਛਾਪ ਦਿੱਤਾ ਕਿ ਹੋਲਾ ਪਾਠਾਂ ਦੇ ਭੋਗ ਕਰ ਇੱਕ ਮਹੀਨਾ ਅੱਗੇ ਪਾਇਆ ਹੈ। ਸੰਗਤਾਂ ਪਾਠ ਪੂਰੇ ਅਦਬ ਸ਼ਰਧਾ ਅਤੇ ਖਿਆਲ ਅਤੇ ਕਾਹਲ ਨਾਲ ਕਰਨ ਅਤੇ ਆਪ ਅਨੰਦਪੁਰ ਸਾਹਿਬ ਕੋਈ ਸਾਧਾਂ ਸੂਬਾ ਸਹੀਆ ਸਿੰਘ ਜੀ ਮੁਠੱਡੇ, ਮਨਸਾ ਸਿੰਘ ਜੀ ਕੌਮੀ, ਦਸੰਦਾ ਸਿੰਘ ਜੀ ਨਗਰ ਆਦਿ ਨੂੰ ਲਾਂਗਰੀ ਅਤੇ ਰਸਤ ਦੇ ਕਿਹਾ, ਤੁਸੀਂ ਸ਼ਾਂਤ ਰਹਿ, ਦੀਵਾਨ ਵੀ ਲਾਉਣਾ, ਲੰਗਰ ਵੀ ਚਲਾਉਣਾ ਅਤੇ ਪੱਤਰਾ ਪਾਠ ਦਾ ਭੁਲੇਖਾ ਵੀ ਹਟਾਉਣਾ ਅਤੇ ਕੇਸਗੜ੍ਹ ਸਾਹਿਬ ਗੁਰਦੁਆਰੇ ਭੇਟਾ ਵੀ ਕਰਨੀ। 17 ਫੱਗਣ ਨੂੰ ਅਨੰਦਪੁਰ ਸਾਹਿਬ ਬਾਬੂ ਪੋਲੋ ਰਾਮ ਜੀ ਨੇ ਲੰਗਰ ਦੀਵਾਨ ਲਈ ਜਗ੍ਹਾ ਦਿੱਤੀ। ਇਹਨਾਂ ਦੀਵਾਨ ਲਾਏ, ਲੰਗਰ ਵੀ ਜਾਰੀ ਰੱਖਿਆ। ਬੀੜਾਂ ਭੋਗ ਪਾਉਣ ਲਈ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਰਿਆਮ ਸਿੰਘ ਨੇ ਦਿੱਤੀਆਂ। 101 ਪਾਠਾਂ ਦਾ ਭੋਗ ਪਾਏ, ਪ੍ਰਸ਼ਾਦ ਵਰਤਾਏ, ਸੰਗਤ ਸ਼ਬਦ ਪੜ੍ਹਦੀ। ਪਹਿਲੋਂ ਮੰਜੀ ਸਾਹਿਬ, ਫਿਰ ਕੇਸਗੜ੍ਹ ਸਾਹਿਬ ਗਈ। 5 ਰੁਪਏ ਅਤੇ ਦਸਤਾਰ ਭੇਟ ਕੀਤੀ। ਪ੍ਰਬੰਧਕਾਂ ਵੀ ਸਿਰੋਪਾ ਸੰਗਤ ਨੂੰ ਦਿੱਤਾ। ਮੁੜਨ ਸਮੇਂ ਕੁਝ ਵੀਰ ਸਿੰਘੀਏ ਅਤੇ ਰਣਧੀਰ ਸਿੰਘੀ ਤਲਵਾਰਾਂ ਲੈ ਪੈ ਗਏ, ਤੁਸਾਂ ਸਾਡੇ ਗੁਰੂ ਦਾ ਅੰਗ ਅੰਗ ਕੀਤਾ ਹੈ। ਪਰ ਮੋਹਨ ਸਿੰਘ ਜੀ ਅਕਾਲ ਤਖ਼ਤ ਵਾਲਿਆਂ ਧੀਰਜ ਦੇ ਸਮਝਾਇਆ ਕਿ ਪੱਤਰਿਆਂ ਦਾ ਫੈਸਲਾ ਹੋ ਗਿਆ ਹੋਇਆ ਹੈ। ਵਿੱਚੋਂ ਕਈ ਰਣਧੀਰ ਸਿੰਘੀਆਂ ਵੀ ਕਿਹਾ ਕਿ ਹੁਣ ਤਾਂ ਸੰਤ ਜੀ ਕਦੀ ਨਹੀਂ ਕਿਹਾ ਕਿ ਅਸੀਂ ਰਿੰਝ ਹਾਂ, ਪੁਰਾਣੀ ਕਹਾਣੀ ਨੂੰ ਭੁੱਲਣਾ ਹੀ ਚਾਹੀਦਾ ਹੈ। ਸਾਧਾਂ ਆਏ, ਸਤਿਗੁਰੂ ਜੀ ਨੂੰ ਭੈਣੀ ਸਾਹਿਬ ਸਭ ਵਰਤਾਰਾ ਦੱਸਿਆ ਤਾਂ ਸਤਿਗੁਰੂ ਜੀ ਬਚਨ ਕੀਤਾ, ਤੁਹਾਡੀ ਵੀ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਅਤੇ ਰਣਧੀਰ ਸਿੰਘਾਂ ਦੀ ਪਰਖ ਹੋਈ ਹੈ, ਸਭ ਚੰਗੇ ਰਹੇ ਹੋ, ਪਰ ਮਨ ਮਰਜ਼ੀ ਵਾਲਿਆਂ ਵੀ ਆਪਣੀ ਆਦਤ ਪੂਰੀ ਕਰ ਲਈ ਹੈ। ਸਤਿਗੁਰੂ ਜੀ ਮੰਡੀ ਦੀ ਸੰਗਤ ਦੀ ਅਰਜ਼ 'ਤੇ ਦਰਸ਼ਨ ਦਿੱਤੇ ਪਾਠਾਂ ਦੇ ਭੋਗਾਂ ਨਿਮਿਤ। 28 ਫੱਗਣ ਗਏ ਅਤੇ 29 ਆਸਾ ਦੀ ਵਾਰ ਦੇ ਸਾਥ ਬੀੜਾਂ ਪ੍ਰਕਾਸ਼ ਪਾਠ ਹੋਏ, ਹਵਨ ਹੋਇਆ, 151 ਭੋਗ ਪਏ ਅਤੇ ਸਤਿਗੁਰੂ ਜੀ ਕਿਹਾ ਹੋਲੇ ਤੱਕ ਹੋਰ ਬਹੁਤ ਪਾਠ ਹੋ ਜਾਣਗੇ 20 ਚੇਤਰ ਤੱਕ। ਸਤਿਗੁਰੂ ਜੀ ਹੋਲੇ ਅਤੇ ਪਾਠਾਂ ਦੇ ਭੋਗ ਪਾਉਣੇ, ਪਾਠ ਸੁਣਨੇ, ਸੂਤਰ ਦੇਖਣਾ ਅਤੇ ਗਊਆਂ ਬੈਲਾਂ ਮੱਝਾਂ ਨੂੰ ਇਨਾਮ ਅਤੇ ਹੋਰ ਹਰ ਮਜ਼ਹਬ ਨੂੰ ਸੱਦਾ ਦਿੱਤਾ। ਹਿੰਦੂ, ਸਿੱਖ ਅਤੇ ਮਾਈਆਂ ਨੂੰ ਸੱਦਾ ਦਿੱਤਾ, ਸਭ ਅਗਨੀ ਹੋਲੇ 'ਤੇ ਆਓ, ਪਾਠਾਂ ਵਿੱਚ ਹਿੱਸਾ ਪਾਓ। ਸੰਗਤ ਵੀ ਸੱਦੀ ਬਹੁਤ ਪਾਠਾਂ ਦੇ ਸਿਰੇ ਚਾੜ੍ਹਨ ਲਈ। ਰਾਈਆਂ ਦੀ ਸੰਗਤ ਨੇ ਅਰਜ਼ ਕੀਤੀ, ਸਤਿਗੁਰੂ ਜੀ ਸੰਤ ਅਤਰ ਸਿੰਘ ਜੀ ਨੂੰ ਪਹਿਲਾਂ ਭੇਜਿਆ, ਦੀਵਾਨ ਲੱਗਾ, ਬਾਅਦ ਬੀੜਾਂ ਤੋਂ ਸਤਿਗੁਰੂ ਜੀ ਹਜ਼ੂਰ ਸਾਧਾਂ ਬੈਠ ਸਲੋਕ ਪੜ੍ਹੇ। 101 ਪਾਠਾਂ ਦਾ ਭੋਗ ਪਾਇਆ, ਪ੍ਰਸ਼ਾਦ ਵਰਤਿਆ। ਹੋਲੇ ਤੋਂ ਪਹਿਲਾਂ ਹੀ ਸੰਗਤਾਂ ਬਹੁਤ ਜੁੜੀਆਂ ਭੈਣੀ ਸਾਹਿਬ। ਪਾਠੀ ਹੱਠੀ ਅਤੇ ਤਿੱਖੇ ਦਿਨ ਰਾਤ ਜਾਗਾ ਕਰ ਪਾਠ ਕਰਦੇ ਅਤੇ ਮਾਲਾ ਅਤੇ ਗੇਣਤੀ ਰੱਖਦੇ। ਪਾਠ ਕੰਠ ਅਤੇ ਸਰਲ ਹੋਏ ਘਰ ਬਹੁਤ ਛੇਤੀ ਪੱਤਰੇ ਦਾ ਹੋ ਜਾਂਦਾ ਸੀ। ਸੰਤ ਮੋਹਨ ਸਿੰਘ ਜੀ ਮਸਤਾਨੇ ਭਾਗੋਵਾਲੀਏ 1430 ਪੱਤਰਾ ਰੋਜ਼ ਕਰਦੇ। ਸੰਤ ਬਲਵੰਤ ਸਿੰਘ ਜੀ ਰੋਡਿਆਂ ਵਾਲੇ 1250 ਪੱਤਰੇ ਕਰਦੇ। ਭਾਈ ਹਰਬੰਸ ਸਿੰਘ ਜੀ ਰਾਈਆਂ 1000, ਹਜ਼ਾਰਾ ਸਿੰਘ ਜੀ ਵੀ 1000, ਭਾਈ ਲਾਭ ਸਿੰਘ 800, ਬਾਬਾ ਧਰਮ ਸਿੰਘ ਜੀ ਰਾਈਆਂ 750 ਪੱਤਰੇ ਰੋਜ਼ ਕਰਦੇ। ਪਾਠ ਪਹਿਲੋਂ ਕਠਿਨ ਜਾਪਦੇ, ਫਿਰ ਆਪੇ ਹੀ ਚੱਕਰ ਚੱਲਦਾ ਰਹਿੰਦਾ ਸੀ। ਦਿਲੀ ਲਗਨ, ਪ੍ਰੇਮ ਅਤੇ ਅਭਿਆਸ ਦੇ ਕਾਰਨ ਸਤਿਗੁਰੂ ਜੀ ਅਤੇ ਸੰਤ ਇੰਦਰ ਸਿੰਘ ਜੀ ਦੇ ਸੱਦੇ 'ਤੇ ਯਤਨ ਕਰ ਮਿਲਾਪ ਕਾਨਫਰੰਸ ਯੋਗ ਸਿੱਖ, ਹਿੰਦੂ, ਮੁਸਲਮਾਨ ਭੈਣੀ ਸਾਹਿਬ ਜੁੜੇ। 17, 18, 19 ਅਤੇ 20 ਚੇਤਰ, 30, 31 ਮਾਰਚ, 1-2 ਅਪ੍ਰੈਲ ਨੂੰ ਇਹ ਇਕੱਠ ਪਾਠਾਂ ਦੇ ਭੋਗ, ਮਿਲਾਪ ਕਾਨਫਰੰਸ, ਪ੍ਰਚਾਰਕ ਕਾਨਫਰੰਸ, ਸੂਤਰ ਅਤੇ ਪਾਠਾਂ ਦੀ ਪਰਖ ਅਤੇ ਪਸ਼ੂਆਂ ਨੂੰ ਇਨਾਮ ਦੇਣ ਯੋਗ ਸੀ। ਹੋਲਾ 20 ਚੇਤਰ ਨੂੰ ਸਮਾਪਤ ਹੋਣਾ ਸੀ, ਪਰ ਹਰ ਰੰਗ ਦੇ ਗੁਰੂ ਨਾਨਕ ਦੇ ਮੰਨਣ ਵਾਲਿਆਂ ਨਿਰਮਲੇ ਉਦਾਸੀ ਅਕਾਲੀ ਨਿਹੰਗ ਆਦਿ ਅਤੇ ਸਿੱਖ ਮੁਸਲਮਾਨ ਆਇਆਂ ਦਾ ਰੰਗਾ ਰੰਗ ਦਾ ਅਜੀਬ ਨਜ਼ਾਰਾ ਸੀ। ਆਲਮ ਜੀ ਜੋ ਸਵਾਗਤੀ ਐਡਰੈਸ ਪੜ੍ਹਿਆ ਉਹ ਬਹੁਤ ਲੰਮਾ ਸੀ, ਮੈਂ ਉਸਦਾ ਮਿਲਾਪ ਕਾਨਫਰੰਸ ਦੇ ਆਰੰਭ ਦਾ ਸਾਰ ਹੀ ਦਿੰਦਾ ਹਾਂ। ਆਲਮ ਜੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਤੁਕਾਂ ਪੜ੍ਹ ਵਾਕ ਸੁਣਾਇਆ। ਅਤੇ ਜੋ ਸਤਿਗੁਰੂ ਪ੍ਰਤਾਪ ਸਿੰਘ ਜੀ 1991 ਬਿਕਰਮੀ 1934 ਈਸਵੀ ਤੋਂ ਇਸ ਮਿਲਾਪ ਲਈ ਉੱਦਮ ਇਸ ਭੈਣੀ ਸਾਹਿਬੋਂ ਹੀ ਆਰੰਭਿਆ ਸੀ, ਉਸ ਦੇ ਫਲ ਸਰੂਪ ਸਭ ਰੰਗ ਅਤੇ ਸਵਾਦ ਵਾਲੇ ਫੁੱਲ ਇੱਕੇ ਬਾਗ ਸਾਧ ਸੰਗਤ ਬੈਕੁੰਠ ਵਿੱਚ ਸੋਭਦੇ ਦੇਖ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਅਤੇ ਇਸ ਭੈਣੀ ਸਾਹਿਬ ਦੀ ਧਰਤੀ ਦਾ ਧੰਨਵਾਦ ਕਰਦਾ ਹਾਂ ਜਿਸ ਵਿੱਚ ਇਹ ਸ਼ਕਤ ਹੈ ਕਿ ਜਦ ਵੀ ਦੇਸ਼ ਦੇ ਭਲੇ ਦੀ ਆਸ ਜਾਂ ਮੁੱਢ ਵੱਜਾ ਹੈ ਇੱਥੋਂ ਹੀ ਵੱਜਾ ਹੈ। ਸਾਨੂੰ ਹਾਜ਼ਰ ਸਤਿਗੁਰੂ ਜੀ ਅਤੇ ਹੋਏ ਸਤਿਗੁਰਾਂ ਵੀ ਇਹੋ ਹੀ ਸਿੱਖਿਆ ਦਿੱਤੀ ਹੈ ਕਿ ਆਪੋ ਵਿੱਚ ਪ੍ਰੇਮ ਕਰ ਹੀ ਬੇਗਾਨਿਆਂ ਨੂੰ ਆਪਣੇ ਬਣਾ ਸਕੀਦਾ ਹੈ, ਨਿੰਦਿਆ ਅਤੇ ਨਫ਼ਰਤ ਕੀਤਿਆਂ ਨਹੀਂ। ਅਤੇ ਦੱਸਿਆ ਸਰਦਾਰ ਆਤਮਾ ਸਿੰਘ ਜੀ ਇਸ ਕਾਰਨ ਅੱਜ ਇੱਥੇ ਪਹੁੰਚ ਨਹੀਂ ਸਕੇ, ਉਹ ਰਾਵਲ ਪਿੰਡੀ ਵਿੱਚ ਆਪਣੇ ਖਰਚ ਅਤੇ ਮੁਹੰਮਦ ਸਾਹਿਬ ਦੀ ਯਾਦਗਾਰ 30 ਮਾਰਚ ਨੂੰ ਮਨਾ ਰਹੇ ਹਨ। ਮੈਂ ਅੰਤ ਵਿੱਚ ਫਿਰ ਸਭ ਦਾ ਧੰਨਵਾਦ ਕਰਦਾ ਹਾਂ। 17-18 ਚੇਤਰ ਨੂੰ ਹੀ 30-35 ਹਜ਼ਾਰ ਸੰਗਤ ਹੋ ਚੁੱਕੀ ਸੀ। ਗੁਰੂ ਨਾਨਕ ਸੰਪਰਦਾਵਾਂ ਅਤੇ ਕਾਂਗਰਸ ਨੇਤਾਵਾਂ ਤੋਂ ਸਿਵਾ ਪੰਜਾਬ ਅਸੈਂਬਲੀ ਦੇ ਮੈਂਬਰ, ਅਖਬਾਰਾਂ ਦੇ ਪ੍ਰਤੀਨਿਧ, ਲੋਕ ਸੇਵਾ ਦੇ ਹਿੱਤੀ ਅਨੇਕ ਨਾਮਧਾਰੀਆਂ ਤੋਂ ਬਿਨਾਂ ਵੀ ਆਏ ਹੋਏ ਸੀ। ਸਰਦਾਰ ਸੰਪੂਰਨ ਸਿੰਘ ਜੀ MLA ਨੇ 17 ਨੂੰ ਇਤਫਾਕ ਅਤੇ ਤਕਰੀਰ ਬੜੇ ਪਿਆਰ ਅਤੇ ਸੰਕੁੰਚਵੇ ਲਹਿਜੇ ਵਿੱਚ ਕੀਤੀ। ਰੋਜ਼ ਆਸਾ ਦੀ ਵਾਰ ਦਾ ਕੀਰਤਨ ਕਥਾ ਘੰਟਾ ਨਾਮ ਸਿਮਰਨ ਹੁੰਦਾ, ਸਤਿਗੁਰੂ ਜੀ ਸਭ ਸਮੇਂ ਵਿੱਚ ਹੋ ਦਰਸ਼ਨ ਦਿੰਦੇ। ਪਾਠੀ ਕਾਨਫਰੰਸ ਦੇ ਪ੍ਰਧਾਨ ਸੰਤੇਜਾ ਸਿੰਘ ਜੀ ਨਿਰਮਲ ਮਹਾਂਮੰਡਲ ਅੰਮ੍ਰਿਤਸਰ ਵਾਲੇ ਥਾਪੇ ਸੀ। ਆਸਾ ਦੀਵਾਰ ਦੇ ਨਾਲ ਹੀ ਆਪਣੇ ਇੰਜਣ ਤੋਂ ਬਿਜਲੀ ਪੈਦਾ ਕੀਤੀ ਦੇ ਚਾਨਣੇ ਵਿੱਚ ਪਾਠੀ ਸਲੋਕਾਂ ਦੇ ਸੋਧ ਦੇ ਇਸ਼ਨਾਨ ਕਰ ਚਿੱਟੀਆਂ ਚਾਦਰਾਂ ਉੱਪਰ ਤਾਣੀਆਂ ਤਲੇ ਸੈਂਤੀਆਂ ਤੋਂ ਪਾਠ ਕਰਦੇ ਹਵਨ ਹੁੰਦਾ, ਰੋਜ਼ ਪਾਠਾਂ ਦੇ ਭੋਗ ਪੈਂਦੇ, 200 ਦੇ ਕਰੀਬ ਬੀੜਾਂ ਖੁੱਲ੍ਹੀਆਂ। ਤੋਂ ਆਸਾ ਦੀ ਵਾਰ ਦੇ ਭੋਗ ਬਾਅਦ 9 ਦਸਮ ਗ੍ਰੰਥ ਸਾਹਿਬ ਦੇ ਅਤੇ 6716 ਆਦਿ ਗ੍ਰੰਥ ਸਾਹਿਬ ਦੇ ਭੋਗ ਪਾਏ, ਲੰਗਰ ਰਾਮਸਰ ਹੀ ਵਰਤਿਆ ਪਾਠੀਆਂ ਅਤੇ ਆਏ ਸ੍ਰੇਸ਼ਟ ਪੁਰਸ਼ਾਂ ਨੂੰ। ਆਮ ਵਾਸਤੇ ਲੰਗਰ ਵੱਡਾ ਭੈਣੀ ਸਾਹਿਬ ਹੀ ਚੱਲਦਾ ਸੀ, ਪਸ਼ੂਆਂ ਦੀ ਪਰਖ ਅਤੇ ਇਨਾਮ ਹੋਏ। ਸਰਦਾਰ ਬੂਟਾ ਸਿੰਘ ਜੀ ਚਵਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੇ, ਟੇਕਚੰਦ ਜੀ ਲੁਧਿਆਣੇ ਵਾਲੇ ਅਤੇ ਸਰਦਾਰ ਅਰਬੇਲ ਸਿੰਘ ਜੀ ਸਾਹਨੇਵਾਲ, ਸਰਦਾਰ ਤਾਰਾ ਸਿੰਘ ਜੀ 116 ਚੱਕ 15 L, ਸੰਤ ਝੰਡਾ ਸਿੰਘ ਜੀ ਡੱਲ ਲਾਹੌਰ, ਇਹ ਜੱਜ ਸੀ। ਪਸ਼ੂਆਂ ਨੂੰ ਇਨਾਮੀ ਦਰਜੇ ਪਰਖ ਕਰ ਇਹਨਾਂ ਦਿੱਤੇ। ਸਤਿਗੁਰੂ ਜੀ ਇਨਾਮ ਆਪਣੀ ਹੱਥੀ ਵੰਡ 18 ਚੇਤਰ ਸਭ ਨੂੰ ਕਿਹਾ, ਜੋ ਨਗਰ ਅੱਛੀ ਨਸਲ ਬਣਾਉਣੀ ਚਾਹੇ ਅਤੇ ਚੰਗੀ ਪਾਲਣਾ ਕਰੇ ਅਸੀਂ ਮੁਫ਼ਤ ਸਾਨ ਉਸ ਨਗਰ ਨੂੰ ਦੇਵਾਂਗੇ ਤਾਂ ਕਿ ਦੁੱਧ ਘਿਓ ਵਧੇ ਅਤੇ ਸਰੀਰ ਚੰਗੇ ਬਣਨ। ਆਸਾ ਦੀ ਵਾਰ ਦੇ ਭੋਗ ਅਤੇ ਪੈਰਵੀ ਦੀ ਚੌਂਕੀ ਬਾਅਦ ਆਲਮ ਜੀ ਤਕਰੀਰ ਕੀਤੀ ਅਤੇ ਜੋ ਨਾ ਆ ਸਕੇ ਸੀ ਉਹਨਾਂ ਦੀਆਂ ਚਿੱਠੀਆਂ ਸੁਣਾਈਆਂ। ਹਵਨ ਹੋਇਆ, 10 ਭੋਗ ਦਸਮ ਗ੍ਰੰਥ ਦੇ ਅਤੇ 10,500 ਆਦਿ ਦੇ ਪਾਏ, ਬਾਅਦ ਪ੍ਰਸ਼ਾਦ ਵਰਤਿਆ। ਕੱਲ੍ਹ 7,000 ਦੀ ਪੰਗਤ ਸੀ, ਅੱਜ 10,000 ਦੀ ਪਹਿਲੀ ਪੰਗਤ ਸੀ। 16 ਪੀਪਿਆਂ ਦਾ ਕੜਾਹ ਪ੍ਰਸ਼ਾਦ ਪਹਿਲੇ ਦਿਨ ਕੀਤਾ ਸੀ। ਸਭ ਸੰਗਤ ਅਤੇ ਰਾਹੀਆਂ ਨੂੰ ਰੱਜ ਛਕਾ ਪਿੰਡ ਵਿੱਚ ਵੀ ਵਰਤਿਆ ਸੀ ਪ੍ਰਸ਼ਾਦਿਆਂ 'ਤੇ, ਪਰ ਫਿਰ ਵੀ ਵਧਿਆ। ਪਾਠ ਪ੍ਰਤੀ 6 ਪੈਸਿਆਂ ਦਾ ਕੜਾਹ ਪ੍ਰਸ਼ਾਦ ਸਾਰੇ ਪਾਠਾਂ ਦਾ ਮਿੱਥ ਸੋਚ ਕੀਤਾ। ਭਾਵੇਂ ਕਈ ਥੋੜ੍ਹਾ ਕਹਿੰਦੇ ਸੀ ਪਰ 1,25,000 ਦਾ ਕਿਤੇ ਜਾਂਦਾ ਸੀ। ਡੇਰੇ ਵਿੱਚ ਦੱਬਿਆ ਸੀ ਕਈਆਂ, ਏਤਨਾ ਵਧਿਆ। ਸਤਿਗੁਰੂ ਜੀ ਮਾਤਾ ਜਿਉਣ ਕੌਰ ਜੀ ਨੂੰ ਅਰਦਾਸੇ ਵਿੱਚ ਜ਼ਰੂਰ ਖਿਲਾਰਦੇ ਅਤੇ ਪ੍ਰਸ਼ਾਦ 'ਤੇ ਨਜ਼ਰ ਪਾਉਂਦੇ ਸੀ। ਕਹਿੰਦੇ ਸੀ ਮਾਤਾ ਜੀ ਦੀ ਨਜ਼ਰ ਅਤੇ ਹੱਥਾਂ ਵਿੱਚ ਰਿੱਧਾਂ ਸਿੱਧਾਂ ਹਨ। ਕਈ ਪੰਗਤਾਂ ਦੇ ਛਕਣ ਬਾਅਦ ਪਰਖ ਸੱਚੀ ਹੋਈ ਇਸ ਮੇਲੇ ਵਿੱਚ। 19 ਚੇਤਰ ਆਸਾ ਦੀ ਵਾਰ ਦੇ ਸਾਥ ਪਾਠੀ ਪਾਠ ਕਰਦੇ ਸੀ, ਹਵਨ ਹੋ ਰਿਹਾ ਸੀ। ਰਾਗੀ ਸਾਹਮਣੇ ਸਤਿਗੁਰੂ ਜੀ ਦੇ ਕੀਰਤਨ ਕਰਦੇ ਸੀ, ਸੱਜੇ ਪਾਸੇ ਦੋਵੇਂ ਬਾਬੇ ਸੀ। संत इंद्र सिंह जी, संत निधान सिंह जी, सरदार आत्मा सिंह जी, बाबा सौण सिंह जी ब्यास वाले, पंडित भान सिंह जी कोकरी वाले, फरीदकोट के प्रतिनिध पंडित सुंदर लाल जी, ज्ञानी तेजा सिंह जी, महंत हरी सिंह जी अमृतसरी, सरदार दलजीत सिंह एडिटर खालसा सेवक, हरिंदर सिंह रूप, लाल सिंह जी राय साहब डिप्टी हर नारायण, सरदार भगत सिंह जी वकील, अवतार सिंह आजाद, नौरंग सिंह तांगी, मोहन सिंह मतवाला, मुन्नी लाल कालिया MLA, बीबी अमर कौर जी, सरदारनी लीलावंती ईसर कौर जी वड्डी लाहौर वाली आदि, एक पासे उन्हां तों ते खब्बे पासे निर्मले उदासी निहंग आदि सतगुरु जी दे सोभदे सी। कल पार सुनाण वाले 100 सी ते अज 50 सी। सुनने वाले संत तेजा सिंह जी निर्मले ते सतगुरु जी पंडित जगत सिंह जी खंडूवाली सन, ते होर स्रोते बाबा गुरमुख सिंह जी, लाला खुशहाल चंद जी, मालक मिलाप अखबार आदि सी। बाद सरदार आत्मा सिंह जी की प्रधानगी हेठ प्रचारक कानफ्रेंस हुई। आरम जी कहा, विद्या की अति लोड़ है, इस पासे सब ध्यान देवो, ये समय की मंग है। जिस कौम विच ना उच्ची करनी ते ना चंगेरी विद्या होवे, वो चोखा चिर संसार ते रोशन नहीं रह सकती। गोल बड़गण विच रामसरों चढ़दे जामना हेठ मिलाप कानफ्रेंस होई। सरदार प्रताप सिंह जी कैरों की प्रधानगी तले सतगुरु प्रताप सिंह जी दे हजूर, बाबा सामन सिंह जी, मुहम्मद नाइम लुधियानवी, ज्ञानी अबादुल्ला, मौलवी मुहम्मद उमर कादियानी, तेजा सिंह जी अकरपुरी, गुरमुख सिंह जी मुसाफर, सरदार कपूर सिंह जी MLA, महेंद्र सिंह डेरा साहेब लाहौर, चौधरी गौरी शंकर, महंत कुंडा सिंह जी, महंत सुंदरदास जी सियालकोटी आदि विच पहलों आलम जी बोले, मिलाप ते व्याख्या कीती। बाद प्रताप सिंह जी कैरो भैणी साहब का इतिहास दस क्या, समय की ठीक वरतों करन दी जाज सिखो, उम्र का एक एक पल बेकीमता ला ले। बाद मुहम्मद नाइम जी बोले, प्रधान कांग्रेस कमेटी लुधियाने वाले ते दस्या, मेरे दादा जी नू 1857 दे गदर विच कैद किया गया सी, ते इत्थों तदों आज़ादी की लहर उठी सी। मैनू अज बहुत खुशी हो रही है ये देख के दो बागियां दी अंश तीजे जालम नू नीचा दिखाउण लई, अपनी रख्या लई, देशवासियां नू कोई संथा देण लई, बहु बेटियां दी ते अपने मुढ़े असूल की इज्जत की राखी करन लई मजहबी भेद मिटा के काम कर सकते हाँ। ये साबित कर दस सकते हाँ कि असी हिंदी सब एक हाँ, तो जालम विदेशी साडा दुश्मन है। महाशाह खुशहाल चंद जी खुरसंद बोले ते क्या, कबीर वांगू टुटे गंढो तां तुसी पद पाओगे, जिमें सूई सियोंदी है तां ही वह सिर ते टुंगी दीए, नहीं तो कुतरन वाली कैंची वांगू पैरां विच पैर रहण जोग ही रहोगे। बाबा गुरमुख सिंह जी दस्या कि व्यापारी लहर ने साबित कर दिता है कि असी सिख हिंदू मुसलमान एक हाँ, तो कोई इन्हां दे इतफाक नूं झुका नहीं सकता। बाद ज्ञानी अब्दुल्ला जी, गुरमुख सिंह जी मुसाफर, पांधा संतराम, बीबी अमर कौर, जहेदार तेजा सिंह ते मौलवी मुहम्मद उमर, महात्मा सुंदर लाल आदि ने इतफाक ते प्यार ते तकरीरां कीतियां। सुंदर लाल जी ने दस्या कि कदी बोधी ते ईसाई आपो विच बादशाह दे जोर समय बहुत बहुत नूं बेकिरक साड़दे मारदे रहिंदे हन, पर हुण देश दी बेहतरी लई इक होए हन। तुसीं जद भी किसी साथ मिलोगे उसदे गुण ही वेखोगे तां ही मिलोगे, जे विथ वधाउणी होवे तां दोष ही वेखोगे। तुसीं औरंगजेब वाली देखो, उसने गऊ मारन वाले लई हथ कट्टण दी सज़ा रखी हुई सी ते सुमेश्वर नाथ दे मंदर नूं जगीर दित्ती सी। जिन्ना मुसलमान राज नूं बदनाम कीता जांदा है उतना है नहीं सी। औरंगजेब जे कोई मंदर ढवाया है तां मस्जिद भी ढवाई है। बीजापुर जिस विच उसदे विरोधियां पनाह लई सी, उह झगड़े धार्मिक ना सी, पोलीटिकल सी। हुण तुहाडा सब दा सांझा धर्म दा कम देश रख्या है, सो करो। नाजक समें नूं पछाणो, किसी दे नचाया ना नचो, सगों प्रेम की नदी वगा दिओ ते विथां मिटा दिओ। ਸਤਿਗੁਰੂ ਜੀ ਸਭ ਨੂੰ ਸਿੱਖਿਆ ਦੇਣ ਲਈ ਬੋਲੇ, ਜੇ ਉਹ ਲੋਕ ਇਕੱਠੇ ਹੋ ਸਕਦੇ ਹਨ ਜਿਨ੍ਹਾਂ ਦਾ ਇੱਕ ਮੇਜ਼ 'ਤੇ ਜਾਂ ਲਾਗੇ ਬੈਠ ਚਾਹ ਪੀਣਾ ਵੀ ਮੁਸ਼ਕਲ ਸੀ, ਜਿਵੇਂ ਕਿ ਇੰਗਲੈਂਡ, ਰੂਸ, ਚੀਨ ਮਜ਼ਹਬ ਦੇ ਲਿਹਾਜ਼ ਨਾਲ ਇੱਕ ਦੂਸਰੇ ਤੋਂ ਬੜੇ ਦੂਰ ਹਨ, ਪਰ ਹੁਣ ਉਹ ਰਣਭੂਮੀ ਵਿੱਚ ਸਣੇ ਅਮਰੀਕਾ, ਜਰਮਨ, ਇਟਲੀ, ਜਪਾਨ ਇੱਕ ਹੋ ਜੁੱਟੇ ਹਨ। ਵੱਖ ਵੱਖ ਅਸੂਲਾਂ ਵਾਲੇ ਹੁੰਦਿਆਂ ਸਾਰੇ ਸੰਸਾਰ ਨੂੰ ਕਬਜ਼ੇ ਕਰਨ ਦੇ ਲਾਲਚ ਨੂੰ ਤਾਂ ਕਿਵੇਂ ਅਸੀਂ ਇੱਕ ਨਹੀਂ ਹੋ ਸਕਦੇ, ਜਦ ਆਸਤਕ ਅਤੇ ਨਾਸਤਕ, ਸਾਮਰਾਜਵਾਦੀ ਅਤੇ ਸਾਮਵਾਦੀ ਇੱਕ ਹੋ ਸਕਦੇ ਹਨ ਤਾਂ ਅਸੀਂ ਕਿਵੇਂ ਨਹੀਂ ਹੋ ਸਕਦੇ। ਜੋ ਸਾਡੇ ਵਿੱਚ ਬਿੱਲੀ ਨਿੱਛ ਗਈ ਵਾਂਗੂ ਪਰੇ ਜਾਂਦੇ ਹਨ, ਕਿਸੇ ਦੇ ਭੁਲਾਏ ਭੁੱਲ ਕਰਦੇ ਹਨ, ਉਹਨਾਂ ਨੂੰ ਵੀ ਪਿਆਰ ਪ੍ਰੇਮ ਨਾਲ ਸਮਝਾਉਣ ਅਤੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਮੈਨੂੰ ਹਿੰਦੂ, ਸਿੱਖ, ਮੁਸਲਮਾਨ ਮਾਣਯੋਗ ਹਸਤੀਆਂ ਹੱਥ ਦੀਆਂ ਉਂਗਲਾਂ ਵਾਂਗੂ ਇੱਕ ਮੁੱਠ ਹੋ ਤਾਕਤਵਰ ਬਣੀਆਂ ਜਾਪਦੀਆਂ ਹਨ, ਅਤੇ ਜੋ ਨਹੀਂ ਆ ਸਕੇ ਇਸ ਸਮਾਗਮ ਵਿੱਚ ਅਤੇ ਜੋ ਸਰ ਕ੍ਰਿਪਸ ਦੇ ਰਚੇ ਸਿਨੇਮੇ ਵਿੱਚ ਰੁੱਝੇ ਹਨ, ਉਹਨਾਂ ਦੀਆਂ ਵੀ ਚਿੱਠੀਆਂ ਤੁਹਾਡੇ ਨਾਲ ਹੀ ਹੋਣ ਦੀਆਂ ਆਈਆਂ ਹਨ। ਅੱਜ ਤੋਂ ਸਾਨੂੰ ਸਾਰਿਆਂ ਨੂੰ ਨੇਮ ਕਰ ਲੈਣਾ ਚਾਹੀਦਾ ਹੈ ਕਿ ਅਸਾਂ ਬਿੱਲੀਆਂ ਨਿੱਛੀਆਂ ਨਹੀਂ ਸੁਣਨੀਆਂ, ਸਗੋਂ ਉਹਨਾਂ ਨੂੰ ਅੱਛਾ ਕਰਨਾ ਹੈ। ਇਸ ਬਾਅਦ ਇਹ ਮਿਲਾਪ ਕਾਨਫਰੰਸ ਸਮਾਪਤ ਹੋਈ। ਜੋ ਬਿੱਲੀ ਨਿੱਛੀ ਸਤਿਗੁਰੂ ਜੀ ਦੱਸੀ ਸੀ ਉਹ ਇਹ ਸੀ ਕਿ ਅਕਾਲ ਤਖਤ ਸਾਹਿਬ ਵਾਲਿਆਂ ਕੋਈ ਦਸਮ ਗ੍ਰੰਥ ਦੇ ਭੋਗ ਪਵਾਏ ਸਨ, ਆਦਿ ਗ੍ਰੰਥ ਸਾਹਿਬ ਦੇ ਅਦਬ ਅਤੇ ਸਤਿਕਾਰ ਤਰ੍ਹਾਂ ਹੀ, ਜਿਸ 'ਤੇ ਸ਼ੇਰੇ ਪੰਜਾਬ ਵਾਲੇ ਅਮਰ ਸਿੰਘ ਅਤੇ ਵੀਰ ਸਿੰਘ ਜੀ ਸਮਾਚਾਰੀਆਂ ਸਰਕਾਰੀਆਂ ਵਿਰੋਧ ਕੀਤਾ ਸੀ। ਬਹੁਤ ਉਲਟ ਲੇਖ ਅਖਬਾਰਾਂ 'ਤੇ ਲਿਖੇ ਸੀ। ਇਹ ਅੰਗਰੇਜ਼ ਦੀ ਚਾਲ ਸੀ, ਜਿਸ ਚਾਲ ਦੇ ਜਾਲ ਵਿੱਚ ਉਸਨੇ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਲਿਖਵਾਇਆ ਸੀ, ਸੋ ਕਮਜ਼ੋਰ ਹੁੰਦੀ ਸੀ। ਇੱਕ ਦੇ ਥਾਂ ਦੋ ਸਾਵੇਂ ਜਾਪਦੇ ਸੀ ਅਤੇ ਸਮਝਵਾਨਾਂ ਦੀ ਸੋਚ ਇਹਨਾਂ ਨੂੰ ਧਰਮ ਪੁਸਤਕ ਗੁਰਬਾਣੀ ਮੰਨਣ ਵੱਲ ਝੁਕਦੀ ਸੀ। ਇਸ ਮੁਖਾਲਫਤ ਦੀ ਚਾਲ ਵਿੱਚ ਅਕਾਲੀ ਵੀ ਆ ਗਏ ਅਤੇ ਐਲਾਨ ਕਰ ਦਿੱਤਾ ਸੀ ਕਿ ਦਸਮ ਗ੍ਰੰਥ ਦਾ ਕੋਈ ਪਾਠ ਇਸ ਤਰ੍ਹਾਂ ਨਾ ਕਰੇ ਕਰਾਏ। ਨਾਮਧਾਰੀ ਨਿਰਮਲੇ ਮਹਾਂਪੁਰਖਾਂ, ਉਦਾਸੀਆਂ, ਨਿਹੰਗਾਂ ਆਦਿ ਜ਼ੋਰ ਦਿੱਤਾ, ਜੇ ਦਸਮ ਗ੍ਰੰਥ ਸਾਹਿਬ ਦੀ ਬਾਣੀ ਨਾ ਮੰਨੋਗੇ ਤਾਂ ਅੰਮ੍ਰਿਤ ਕਿਵੇਂ ਤਿਆਰ ਕਰੋਗੇ, ਅਰਦਾਸਾਂ ਕਿੱਥੋਂ ਲੈ ਕਰੋਗੇ। ਇਹ ਚਾਲ ਅੰਗਰੇਜ਼ ਦੀ ਸਫਲ ਹੋ ਗਈ। ਸ਼੍ਰੋਮਣੀ ਕਮੇਟੀ ਵਾਲੇ ਅੜੇ ਰਹਿ ਅਤੇ ਪੜ੍ਹਨੋਂ ਛਾਪਣ ਰੁਕ ਗਏ ਦਸਮ ਗ੍ਰੰਥ। ਜਿਵੇਂ ਅੱਗੇ ਖੜਕ ਸਿੰਘ ਸਿੱਖਾਂ ਵਿੱਚੋਂ ਆਗੂ ਹਟ ਗਿਆ ਸੀ, ਤਿਵੇਂ ਹੁਣ ਸ਼੍ਰੋਮਣੀ ਕਮੇਟੀ ਵੀ ਪਲਸੇਟੀ ਫੇਟੀ ਇਸ ਥੱਲੇ ਆ ਗਈ ਅਤੇ ਮਿਲਾਪ ਗੁਰੂ ਨਾਨਕ ਦੇ ਨਾਮ ਲੇਵਿਆਂ ਵਿੱਚੋਂ ਰਹਿ ਗਈ। ਅਭਿਮਾਨੰਗ ਤਾਂ ਹੀਨੰਗ ਵਾਕ ਵਰਤ ਗਿਆ, ਮਨ ਮਰਜ਼ੀ ਕਰਦੇ, ਕੁਝ ਬਾਣੀ ਮੰਨਦੇ, ਕੁਝ ਨਾ ਮੰਨਦੇ ਦਸਮ ਜੀ ਦੀ ਬਾਣੀ ਵਿੱਚੋਂ। ਘੰਟਾ ਨਾਮ ਸਿਮਰਨ ਹੋਇਆ ਸ਼ਾਂਤ, ਮਗਨ, ਰਸਨਾ ਅਤੇ ਸਵਾਦ ਦੀ ਲਗਨ ਵਿੱਚ। ਬਾਅਦ ਆਲਮ ਜੀ ਦੀ ਪ੍ਰਧਾਨਗੀ ਵਿੱਚ ਕਵੀ ਦਰਬਾਰ ਹੋਇਆ। ਸਮੱਸਿਆ, ਸਤਿਗੁਰੂ ਰਾਮ ਸਿੰਘ ਤਾਂਘਾਂ ਨਿਤ ਤੇਰੀਆਂ ਸੀ ਅਤੇ ਖੁੱਲ੍ਹੀਆਂ ਕਵਿਤਾਵਾਂ ਵੀ ਹੋਈਆਂ। ਸੰਤ ਅਤਰ ਸਿੰਘ ਜੀ ਸਾਰੀ ਰਾਤ ਦੀਵਾਨ ਲਾਇਆ, ਆਸਾ ਦੀ ਵਾਰ ਵਾਲੇ ਰਾਗੀਆਂ ਦੇ ਆਇਆਂ ਹੀ ਹਟੇ। ਹਾਜ਼ਰੀ ਬਹੁਤ ਹੋਣ ਕਰ ਸੰਗਤਾਂ ਬਹੁਤ ਦੂਰ ਦੂਰ ਬੈਠੀਆਂ ਸੀ। ਸੈਂਚੀਆਂ ਤੋਂ ਪਾਠ ਹੁੰਦੇ ਰਹਿ, ਹਮਣ ਹੋਇਆ। ਪ੍ਰਤਾਪ ਸਿੰਘ ਕੈਰੋ ਅਤੇ ਮੁੰਨੀ ਲਾਲ ਜੀ ਨੇ ਵਾਰ ਦੇ ਭੋਗ ਬਾਅਦ ਤਕਰੀਰਾਂ ਕੀਤੀਆਂ। ਬਾਅਦ ਹਮਣ ਦੁਆਲੇ ਇੱਕ ਦੋ ਜੋੜਿਆਂ ਦੇ ਆਨੰਦ ਬੜੀ ਸਾਦੀ ਅਤੇ ਗੁਰਮਤ ਮਰਿਆਦਾ ਵਿੱਚ ਹੋਏ। ਸਤਿਗੁਰੂ ਜੀ ਦੱਸਿਆ, ਅਸੀਂ 125 ਰੁਪਏ ਵਿੱਚ ਹੀ ਆਨੰਦ ਕਰਦੇ ਹਾਂ, ਜੇ ਜ਼ਿਆਦਾ ਵੀ ਖਰਚ ਹੋਵੇ ਤਾਂ 13 ਰੁਪਏ ਤੋਂ ਉੱਤੇ ਅਸੀਂ ਕਰਨ ਹੀ ਨਹੀਂ ਦਿੰਦੇ। ਅਤੇ ਕਿਹਾ, ਜੋ ਸੁਹਾਵਣਾ ਸਮਾਂ ਐਸੇ ਸਮਾਗਮਾਂ ਵਿੱਚ ਅਤੇ ਏਤਨੀ ਸਾਧ ਸੰਗਤ ਵਿੱਚ ਖਰਚ ਅਤੇ ਵਿਖਾਲੇ ਪਾਜ ਬਿਨਾਂ ਬਣਦਾ ਹੈ, ਹੋਰ ਕਿਤੇ ਨਹੀਂ ਬਣ ਸਕਦਾ। 20 ਚੇਤਰ 10,500 ਭੋਗ ਪਏ, 2/4/1942 ਈਸਵੀ। ਸੂਤਰ ਦੀ ਪਰਖ ਕੀਤੀ, ਪੰਡਿਤ ਸੁੰਦਰ ਲਾਲ ਜੀ, ਲਾਲਾ ਗਿਰਧਾਰੀ ਲਾਲ ਜੀ ਅਤੇ ਗੁਰਮੁਖ ਸਿੰਘ ਜੀ ਮੁਸਾਫਰ ਹੋਣਾ। ਪਹਿਲਾ ਨਾਮ ਬੀਬੀ ਬਖਤੌਰ ਕੌਰ ਖੁੰਟ ਜ਼ਿਲ੍ਹਾ ਅੰਬਾਲਾ ਨੂੰ 15 ਰੁਪਏ, ਦੂਜਾ ਨਾਮ ਬੀਬੀ ਸੰਤ ਕੌਰ ਮਾਲੂਵਾਲ ਜ਼ਿਲ੍ਹਾ ਲਾਇਲਪੁਰ ਨੂੰ 11 ਰੁਪਏ, ਤੀਜਾ ਨਾਮ ਬੀਬੀ ਬਚਿੰਤ ਕੌਰ ਚੱਕ 113 ਨੂੰ 7 ਰੁਪਏ। ਕਵੀ ਇੱਕ ਨੰਬਰ ਉਮਰਦੀਨ ਉਲਫਤ ਲੁਧਿਆਣਵੀ 15 ਰੁਪਏ, ਦੂਜਾ ਮੋਹਨ ਸਿੰਘ ਮਤਵਾਲਾ ਅੰਮ੍ਰਿਤਸਰੀ ਨੂੰ 11 ਰੁਪਏ, ਤੀਜਾ ਆਤਮਾ ਸਿੰਘ ਸਨਖਤਰਾ ਨੂੰ 7 ਰੁਪਏ। ਪਾਠੀਆਂ ਵਿੱਚ ਇੱਕ ਨੰਬਰ ਹਜ਼ੂਰ ਸਿੰਘ ਚੰਦਰਹਾਂਸ ਵਿਦਿਆਲੇ ਦੇ ਵਿਦਿਆਰਥੀ ਨੂੰ 21 ਰੁਪਈਏ, ਦੂਜਾ ਬਾਬਾ ਨਿਰੰਜਨ ਸਿੰਘ ਜੀ ਡੱਫਰਕੇ ਨੂੰ 13 ਰੁਪਏ, ਤੀਜਾ ਕਰਤਾਰ ਸਿੰਘ ਚੁਗਾਵਾਂ ਸੂਬਾ ਸਹੀਆ ਸਿੰਘ ਜੀ ਮਠੱਡੇ, ਪਿਆਰਾ ਸਿੰਘ ਭੂਰੇ ਗਿੱਲ, ਸੰਤਾ ਸਿੰਘ ਚੁਗਾਵਾਂ ਨੂੰ 7-7 ਰੁਪਏ ਦਿੱਤੇ ਗਏ ਅਤੇ ਬਾਕੀ ਸਭ ਪਾਠੀਆਂ ਨੂੰ ਸਨਮਾਨ ਦੀ ਸੰਦ ਦਿੱਤੀ। ਹੋਲੇ ਦੇ ਭੋਗ ਦੀ ਅਰਦਾਸ ਤੋਂ ਪਹਿਲਾਂ ਸਤਿਗੁਰੂ ਜੀ ਸਾਧ ਸੰਗਤ ਨੂੰ ਸੁਣਾ ਕੇ ਕਿਹਾ, ਮਨ ਮਾਰੇ ਧਾਤ ਮਰ ਜਾਏ ਦਾ ਜੋ ਅਰਥ ਹੈ, ਤੁਸੀਂ ਉਸ ਤਰ੍ਹਾਂ ਦੇ ਹੋ ਕੇ ਰਹੋ ਜਿਵੇਂ ਮਰੀ ਧਾਤ ਪਾਣੀ ਵਿੱਚ ਡੁੱਬਦੀ ਨਹੀਂ ਅਤੇ ਅੱਗ 'ਤੇ ਧੁੱਖਦੀ ਨਹੀਂ। ਤੁਸੀਂ ਸੋਭਾ ਸੁਣ ਫੁੱਲੋ ਨਾ ਅਤੇ ਨਿੰਦਾ ਸੁਣ ਦੁਖੀ ਨਾ ਹੋਵੋ ਅਤੇ ਜਾਣੋ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੈ ਮੇਰਾ ਵਾਂਗੂ। ਸਭ ਸਤਿਗੁਰੂ ਰਾਮ ਸਿੰਘ ਜੀ ਦੀ ਦਇਆ ਹੈ, ਜਿਸ ਨੇ ਹੁਕਮਨਾਮੇ ਵਿੱਚ ਲਿਖਿਆ ਹੈ ਕਿ ਦੇਖ ਲਵੋ ਨਾਮਧਾਰੀਆਂ ਵਿੱਚ ਕਿਤਨੇ ਭੋਗ ਪੈਂਦੇ ਹਨ, ਅਤੇ ਕਿਹਾ ਲੱਖ ਪਾਠ ਦਾ ਭੋਗ ਪੈ ਗਿਆ ਹੈ ਅਤੇ ਰਹਿੰਦਾ ਵੀ ਤੁਹਾਡੇ ਉੱਦਮ ਨਾਲ ਹੋ ਹੀ ਜਾਣਾ ਹੈ, ਤੁਸੀਂ ਤੁਰੇ ਰਹੋ। ਅਤੇ ਕਿਹਾ ਜੁੜੋ ਐਸੇ ਕਿ ਆਪਾ ਭੁੱਲ ਜਾਓ, ਉੱਦਮ ਐਸਾ ਕਰਨਾ ਸਿੱਖੋ ਕਿ ਆਲਸ ਦੀ ਲਾਲਸਾ ਆਪਣੇ ਨੇੜੇ ਨਾ ਆਉਣ ਦਿਓ, ਗੁਰੂ ਹੁਕਮ 'ਤੇ ਸੋਚ ਸੰਸਾ ਨਾ ਕਰੋ ਕਾਰ ਕਰੋ। ਅਰਦਾਸਾ ਹੋ ਕੜਾਹ ਪ੍ਰਸ਼ਾਦ ਵਰਤਿਆ, ਸਤਿਗੁਰੂ ਜੀ ਸਭ ਆਏ ਸ੍ਰੇਸ਼ਟ ਪੁਰਸ਼ਾਂ ਨੂੰ ਸਿਰੋ ਪਾ ਦੇ ਵਿਦਾ ਕਰਨ ਸਮੇਂ ਕਿਹਾ, ਮੈਂ ਆਪ ਨੂੰ ਬੜੀ ਖੇਚਲ ਦਿੱਤੀ ਹੈ ਅਤੇ ਸੇਵਾ ਪੂਰੀ ਹੋ ਨਹੀਂ ਸਕੀ, ਕਿਉਂਕਿ ਤੁਸੀਂ ਸ਼ਹਿਰਾਂ ਦੇ ਵਾਸੀ ਹੋ ਅਤੇ ਅਸੀਂ ਪੇਂਡੂ ਅਤੇ ਸਾਦੇ ਹਾਂ। ਸਭ ਸਿਰੋ ਪਾ ਲੈ ਸੀਸ 'ਤੇ ਧਰਦੇ ਅਤੇ ਕਹਿੰਦੇ, ਇਹ ਗਰੀਬੀ ਐਡਾ ਵੱਡਾ ਘਰ ਹੁੰਦਿਆਂ ਗੁਰੂ ਘਰ ਵਿੱਚ ਹੀ ਹੈ। ਇਸ ਪਾਠਾਂ ਦੇ ਭੋਗਾਂ ਦੇ ਲੇਖੇ ਵਿੱਚ ਭੱਜ ਦੌੜ ਅਮਰ ਸਿੰਘ ਭਾਗੋਵਾਲੀਏ ਨੇ ਬਹੁਤ ਕੀਤੀ। ਜੇ ਕਿਸੇ ਭੁੱਲ ਤੋਂ ਸਤਿਗੁਰੂ ਜੀ ਵੱਲੋਂ ਝਿੜਕ ਵੀ ਪਈ ਤਾਂ ਇਸ ਉੱਦਮੀ ਅਤੇ ਭਲੇ ਪੁਰਸ਼ ਨੇ ਠੰਡੇ ਮਿੱਠੇ ਪਾਣੀ ਵਾਂਗੂ ਹੀ ਪੀਤੀ। ਹੁਣ ਇਹ ਬਿਹਾਰ ਇਲਾਕੇ ਵੀ ਟਾਟਾ ਰਹਿੰਦਾ ਹੈ। ਹੋਲੇ ਦੇ ਦਿਨ ਭਾਵੇਂ ਅੱਗੇ ਪਾਏ ਗਏ ਹਨ, ਮੈਂ ਇਸ ਨੂੰ 1998 ਸਾਲ ਦਾ ਹੀ ਲਿਖਦਾ ਹਾਂ, ਕਿਉਂਕਿ ਜਿਵੇਂ ਕੂਕੇ ਬਸੰਤ ਤੋਂ ਸਾਲ ਗਿਣਦੇ ਹਨ ਅਤੇ ਅਕਾਲੀ ਉਸ ਦੀ ਸਤਵੀਂ ਤੋਂ, ਸੂਰਜ ਬੰਸੀ ਵੈਸਾਖੀ ਤੋਂ, ਤਿਵੇਂ ਮੈਂ ਹੋਲੇ ਅਤੇ ਸਾਲ ਦੀ ਸਮਾਪਤੀ ਅਤੇ ਅਗਲੇ ਸਾਲ ਦਾ ਆਰੰਭ ਕਰਦਾ ਹਾਂ। ਸਤਿਗੁਰੂ ਜੀ ਜਦ ਗਿਣਤੀ ਸਾਲਾਂ ਦੀ ਕਰਦੇ ਸੀ ਆਪਣੀ ਉਮਰ ਬਾਰੇ ਹੋਲੇ ਹੀ ਗਿਣਦੇ ਸੀ ਅਤੇ ਨਾਮ ਆਪਣਾ 4 ਅੱਖਰਾਂ ਨੂੰ ਵੱਖ ਵੱਖ ਹੀ ਲਿਖਦੇ ਸੀ। ਮੈਂ ਸੋ ਹੀ ਵਰਤੋਂ ਸਿੱਖੀ ਕਰਦਾ ਹਾਂ। ਸਾਧ ਸੰਗਤ ਸਤਿਗੁਰੂ ਜੀ ਭੁੱਲਾਂ ਬਖਸ਼ਣ ਯੋਗ, ਦਇਆ ਕਰੋ ਇਹ ਦਾਸ ਪਰ ਬਖਸ਼ੋ ਰਿਦਾ ਅਰੋਗ। ਇੱਕੋ ਓਂਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ 1999 ਬਿਕਰਮ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਦਸਮ ਗ੍ਰੰਥ ਵਿੱਚ ਸਵਈਏ ਲਿਖੇ ਹਨ, ਜੋ ਬ੍ਰਿਜ ਨਾਇਕ ਕੇ ਰੁਚਸੋਂ ਕਵ ਸ਼ਿਆਮ ਪਨੈ ਫੁਨ ਗੀਤਨ ਗਏ ਹੈ। ਚਾਤਰਤਾ ਸੰਘ ਜੋ ਹਰ ਕੋ ਜਸ, ਬੀਚ ਕਬਿੱਤਨ ਕੇ ਜੋ ਬਣਾਇਆ ਹੈ, ਔਰਨ ਤੇ ਸੁਣ ਜੋ ਚਰਚਾ ਹਰ ਕੀ, ਹਰ ਕੇ ਮਨ ਭੀਤਰ ਦੈ ਹੈ, ਸੋ ਕਵ ਸ਼ਿਆਮ ਪਨੈ ਹਰ ਕੇ ਤਨ, ਯਾ ਭਵ ਭੀਤਰ ਫੇਰ ਨਾ ਆਇਆ ਹੈ। ਜੋ ਉਪਮਾ ਬ੍ਰਿਜਨਾਥ ਕੀ ਗਾਏ ਹੈ ਔਰ ਕਬਿੱਤਨ ਬੀਜ ਕਰਾਂਗੇ, ਪਾਪਨ ਕੀ ਤਿਉਂ ਪਾਵਕ ਮੈਂ ਕਵ ਸ਼ਿਆਮ ਪਨੈ ਕਬ ਹੂੰ ਨਾ ਜਰਾਂਗੇ, ਚਿੰਤ ਮਿਟੈ ਸਭ ਹੀ ਜੋ ਰਹੀ, ਛਿਨ ਮੈਂ ਤਿਨ ਕੇ ਅਗ ਬ੍ਰਿੰਦ ਟਰਾਂਗੇ, ਜੇ ਨਰ ਸ਼ਿਆਮ ਜੂ ਕੇ ਪਰਸੇ ਪੱਗ, ਤੇ ਨਰ ਫੇਰ ਨਾ ਦੇ ਧਰਾਂਗੇ। ਮੈਂ ਇਸ ਸਾਲ 1999 ਦਾ ਆਰੰਭ ਇਹਨਾਂ ਸਵਈਆਂ ਗੁਰੂ ਜੀ ਦਿਆਂ ਤੋਂ ਲੈ ਭਾਵ ਨੂੰ ਅੰਦਰ ਭਰ ਕਰਦਾ ਹਾਂ। ਮੈਂ ਭਾਵੇਂ ਛੰਦਾਬੰਦੀ ਵਿੱਚ ਨਹੀਂ ਇੱਥੇ ਗੁਰੂ ਕਾ ਜਸ ਕਰਦਾ, ਤਾਂ ਵੀ ਭਾਈ ਬਾਲੇ ਅਤੇ ਸੰਤ ਸੰਤੋਖ ਸਿੰਘ ਜੀ ਤਰ੍ਹਾਂ ਆਪਣੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਸ ਲਿਖਦਾ ਹਾਂ, ਜਿਵੇਂ ਬਾਲਾ ਜੀ ਨੇ ਗੁਰੂ ਨਾਨਕ ਜੀ ਨਾਲ ਜੁੜਦਾ ਗੁਰੂ ਅੰਗਦ ਦੇਵ ਜੀ ਦਾ ਵੀ ਕੁਝ ਜਸ ਲਿਖਿਆ ਹੈ, ਅਤੇ ਜਿਵੇਂ ਸੰਤ ਸੰਤੋਖ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਸਾਥ ਜੁੜਦਾ ਗੁਰੂ ਹਰੀ ਸਿੰਘ ਜੀ ਦਾ ਜਸ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਸ ਵੀ ਲਿਖਿਆ ਹੈ, ਮੈਂ ਤਿਵੇਂ ਹੀ ਸਤਿਗੁਰੂ ਜੀ ਦੇ ਜਸ ਸਾਥ ਜੁੜਦਾ ਗੁਰੂ ਕੇ ਸਾਹਿਬਜ਼ਾਦਿਆਂ ਅਤੇ ਪੋਤਰੇ ਠਾਕਰ ਦਲੀਪ ਸਿੰਘ ਜੀ ਦਾ ਵੀ ਜਸ ਲਿਖਣ ਦਾ ਮਨ ਬਣਾਇਆ ਹੋਇਆ ਹੈ। ਵਾਰਤਕ ਇਸ ਵਾਸਤੇ ਹੀ ਰੱਖੀ ਹੈ ਕਿ ਬਚਨ ਉਸੇ ਰੂਪ ਵਿੱਚ ਅਤੇ ਸਰਲ ਲਿਖਣ ਅਤੇ ਸੁਣਨ ਸਮਝਣ ਵਿੱਚ ਆ ਸਕਦੇ ਹਨ। ਕਵਿਤਾ ਵਿੱਚ ਕਠਿਨਾਈ ਅਵੱਸ਼ ਵੱਸਦੀ ਹੈ ਅਤੇ ਪਾਠਕ ਨੂੰ ਸਰੋਤਿਆਂ ਦੇ ਚਿੱਤ ਵਿੱਚ ਬੈਠਾਉਣ ਲਈ ਔਖ ਅਤੇ ਵਕਤ ਵੱਧ ਵਰਤਣਾ ਪੈਂਦਾ ਹੈ। ਮੈਂ ਅਨੇਕ ਪਾਪ ਕੀਤੇ ਹਨ ਜਿਨ੍ਹਾਂ ਦੀ ਚਿੰਤਾ ਚਿਤਾ ਵਾਂਗੂ ਜਾਲਦੀ ਸੀ ਸੁਰਤ ਵਿੱਚ ਆ, ਪਰ ਤਿੰਨ ਕੇ ਅੱਗ ਬ੍ਰਿੰਦ ਟਰਾਂਗੇ ਤੁਕ ਤੋਂ ਪ੍ਰਭਾਵਿਤ ਹੋ, ਹੁਣ ਮੈਂ ਸੋ ਸਭ ਚਿੰਤਾ ਮਿੱਟੀ ਸਮਝ ਇੱਧਰ ਲੱਗਾ ਹਾਂ। ਮੈਂ ਕਈ ਮਹਾਂਪੁਰਖਾਂ ਦੇ ਜੀਵਨ ਸਤਿਯੁਗ ਦੇ ਬਸੰਤ ਅੰਕਾਂ ਦੇ ਵਿੱਚ ਅਤੇ ਸੰਤਾਂ ਅਤੇ ਸ੍ਰੇਸ਼ਟ ਪੁਰਸ਼ਾਂ ਦੇ ਗੁਣਾਂ ਦੀਆਂ ਸਾਖੀਆਂ ਲਿਖ ਦਿੱਤੀਆਂ ਹਨ ਅਤੇ ਕੁਝ ਪੁਸਤਕ ਵੀ ਛਪਾਏ ਹਨ ਜਿਹਾ ਕਿ ਪੰਜ ਨਿਰਣੇ ਸੋਰਠ ਬੀਜਾ ਪ੍ਰੇਮ ਕਥਾਵਾਂ ਗੁਰਪ੍ਰਕਾਸ਼ ਗੁਰਬੰਸਾਵਲੀ ਗੁਰੂ ਗੋਬਿੰਦ ਸਿੰਘ ਜੀ ਦਾ ਨਦੇੜੋਂ ਬਾਅਦ ਦਾ ਜੀਵਨ ਸਾਫ ਬਾਣੀ ਇੱਛਾ ਪੂਰਕ ਸੱਚੋ ਔਰੈ ਸਭ ਕੋ ਨਾਮਧਾਰੀ ਇਤਿਹਾਸਕ ਕਾਵਿ ਸੰਗ੍ਰਹਿ ਅਤੇ ਹੋਰ ਕੁਝ ਪੁਸਤਕਾਂ ਦੇ ਲਿਖਤੀ ਖਰੜੇ ਤਿਆਰ ਕੀਤੇ ਪਏ ਹਨ। ਇਹ ਵੱਡਾ ਪੁਸਤਕ ਸਤਿਗੁਰੂ ਜੀ ਦਾ ਜਸ ਜੀਵਨ ਛੁਪਾ ਕੇ ਹੋਰ ਵੀ ਇੱਕ ਗ੍ਰੰਥ ਨਾਮਧਾਰੀ ਇਤਿਹਾਸ ਬਾਬਤ ਮੈਂ ਲਿਖਾਂਗਾ ਜੇ ਜੀਵਨ ਕੰਮ ਕਰਦਾ ਬਣਿਆ ਰਿਹਾ, ਨਹੀਂ ਤਾਂ ਜੋ ਰਾਮ ਰਜਾ ਸੋ ਸਹੀ ਅਤੇ ਬਜਾ ਹੀ ਹੋਵੇਗਾ। ਸਤਿਗੁਰੂ ਜੀ ਮੈਨੂੰ ਆਪ ਉੱਦਮ ਦੇ ਮਾਤਾ ਜਿਉਣ ਕੌਰ ਜੀ ਅਤੇ ਬਿਰਧਾਂ ਸਾਧਾਂ ਤੋਂ ਸੁਣਵਾਏ ਅਤੇ ਲਿਖਵਾਏ ਹਨ ਬਚਨ। ਮੈਂ ਬਹੁਤ ਵਾਰੀ ਭੈਣੀ ਸਾਹਿਬ ਵੀ ਕੁਝ ਮਹੀਨੇ ਰਹਿ ਸਤਿਯੁਗ ਦੇ ਪਰਚੇ ਫੋਲ ਸਤਿਗੁਰੂ ਜੀ ਦੇ ਕੋਲ ਰਹਿ ਅਤੇ ਗੁਰੂ ਜੀ ਦੇ ਲਾਂਗਰੀਆਂ ਹਾਣੀਆਂ ਹੋਰ ਸੇਵਕਾਂ ਤੋਂ ਪੁੱਛ ਵੀ ਮੇਲਿਆਂ ਅਤੇ ਸਤਿਯੁਗ ਅਤੇ ਛਪਵਾ ਸੰਗਤ ਪਾਸੋਂ ਮੰਗ ਕਰ ਪ੍ਰਸੰਗ ਵੀ ਲਿਖੇ ਹਨ। ਮੈਨੂੰ ਕਦੀ ਜੇ ਕੋਈ ਪ੍ਰਸੰਗ ਚੇਤਿਓਂ ਭੁੱਲ ਜਾਵੇ ਤਾਂ ਮੈਂ ਸਤਿਗੁਰੂ ਜੀ ਦਾ ਧਿਆਨ ਧਰ ਹਿਰਦਿਓਂ ਹੋ ਕੇ ਅਰਜ ਕਰਦਾ ਹਾਂ ਅਤੇ ਤੁਕਾਂ ਪੜ੍ਹਦਾ ਹਾਂ ਜੋ ਤੁਮਰਾ ਜਸ ਗਾਵੈ ਕਰਤੇ ਸੇਜਨ ਕਭੋ ਨਾ ਮਰਤੇ ਝੂਰ ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕਿ ਪ੍ਰਭ ਆਗੈ ਅਰਦਾਸ। ਤਾਂ ਮੈਨੂੰ ਮਿਹਰ ਕਰ ਸਤਿਗੁਰੂ ਜੀ ਆਪਣੇ ਨੋਟ ਕੀਤੇ ਕਾਗਜ਼ਾਂ ਜਾਂ ਅੰਤਰਾਤਮੇ ਤੋਂ ਸੋ ਸਾਖੀ ਪ੍ਰਸੰਗ ਲਭਾ ਸੁਝਾ ਦਿੰਦੇ ਹਨ ਤਾਂ ਮੈਂ ਮੰਗਦਾ ਹਾਂ ਜੋ ਲਿਖਿਆ ਹੈ ਜੈ ਦੇਵ ਅਤੇ ਦਇਆ ਕਰ ਦੱਸ ਆਪਣਾ ਜਸ ਦੇਵ ਉਸਤ ਆਪਣੀ ਦੀ ਪ੍ਰਭੂ ਉਸ ਤੋਂ ਲੀਨੀ ਸੇਵ ਸੋ ਸਾਮਰਤਖ ਪ੍ਰਤੱਖ ਪੂਰਾ ਕੌਤਕ ਮੇਰੇ ਕਰਤਬ ਕੰਮ ਵਿੱਚ ਵਰਤਦਾ ਵੇਖ ਮੇਰਾ ਮਨ ਕਹਿ ਉੱਠਦਾ ਹੈ ਹੈ ਹਜ਼ੂਰ ਹਾਜ਼ਰ ਸਦਕਾਦਰ ਸਿਮਰੇ ਮਨਾ ਜਦੋਂ ਕੋਈ ਸਾਦਰ ਤੂੰ ਤੇ ਤਿਸਦਾ ਹੈ ਜਸਕਾਰੀ ਸਾਹਿਬ ਸਭ ਦਾ ਹੈ ਇਤ ਸਾਰੀ। ਇਹ ਸਵਾ ਲਖ ਪਾਠ ਦਾ ਆਰੰਭ ਗੇਨਤੀ 29 ਚੇਤਰ 1998 ਬਿਕਰਮੀ ਤੋਂ ਹੋਇਆ ਅਤੇ ਹੋਲੇ 20 ਚੇਤਰ ਤੱਕ 1,105 ਪਾਠਾਂ ਦੇ ਭੋਗ ਪਏ। ਬੀੜਾਂ ਪੱਤਰਿਆਂ ਪੋਥੀਆਂ ਅਤੇ ਲਿਖੇ ਪੱਤਰਿਆਂ ਤੋਂ ਅਤੇ ਕੰਠੋਂ ਪੜ੍ਹ ਅਨਪੜ੍ਹ ਮਾਈ ਭਾਈ ਬੱਚੇ ਬੁੱਢੇ ਤੋਂ ਗੁਰਬਾਣੀ ਦਾ ਪਾਠ ਸਤਿਗੁਰੂ ਜੀ ਕਰਾਇਆ ਸਭ ਦੀ ਕਲਿਆਣ ਲਈ। ਗੇਨਤੀ ਮਾਲਾ ਤੋਂ ਜਿਵੇਂ ਕਿ ਇੱਕ ਪੱਤਰੇ ਦੇ ਰੋਜ਼ 25 ਪਾਠ ਕੀਤੇ ਜਾਣ ਅਤੇ ਉਸੇ ਪੱਤਰੇ ਦੇ ਜੇ 28.5 ਵਾਰ 25-25 ਕੀਤੇ ਜਾਣ ਤਾਂ 750 ਪੱਤਰਾ ਗ੍ਰੰਥ ਸਾਹਿਬ ਦਾ ਹੋ ਜਾਂਦਾ ਹੈ। ਸੰਤ ਮੋਹਨ ਸਿੰਘ ਜੀ ਸੰਤ ਬਲਵੰਤ ਸਿੰਘ ਜੀ ਜੈ ਸਾਧੂ ਰੋਜ਼ ਕਰਦੇ ਰਹੇ। ਸੰਤ ਮੋਹਨ ਸਿੰਘ ਜੀ ਨੂੰ ਅੰਦਰੋਂ ਰਾਤ ਹੋਣ ਲੱਗ ਪਈ ਸੀ ਪਰ ਸੰਤ ਜੀ ਪਾਠ ਫੇਰ ਵੀ ਨਾ ਛੱਡਿਆ ਸੀ ਅਤੇ ਕਹਿੰਦੇ ਸੀ ਜੇ ਦੇਹ ਵੀ ਇਸ ਲੇਖੇ ਲੱਗ ਜਾਵੇ ਤਾਂ ਸਸਤਾ ਸੌਦਾ ਹੈ। ਸਤਿਗੁਰੂ ਜੀ ਨੇ ਉਚੇਚਾ ਕਹਿ ਕੇ ਐਸੇ ਸਾਧੂਆਂ ਨੂੰ ਸਹਿਜ ਦਿੱਤੀ ਕਿ ਅੱਤ ਕਸ਼ਟ ਕਿਉਂ ਦੇਹ ਨੂੰ ਦਿੰਦੇ ਹੋ, ਜਦ ਜਾਣਦੇ ਹੋ ਸੋ ਸਾਹਿਬ ਬਖਸ਼ਿੰਦੇ ਅਤੇ ਹਿਰਦਾ ਹੀ ਉਸ ਦੀ ਜਿੰਦੇ। ਸਤਿਗੁਰੂ ਜੀ ਕਹਿੰਦੇ ਹਰ ਸਿੱਖ ਜੇ ਆਪਣਾ ਕੰਠ ਹੋਇਆ ਪੱਤਰਾ ਸ਼ੁੱਧ ਚੇਤੇ ਸਦਾ ਰੱਖੇ ਤਾਂ 715 ਸਿੱਖ ਜੁੜ ਸਹਿਜੇ ਅਖੰਡ ਪਾਠ ਮਿੰਟਾਂ ਵਿੱਚ ਕਰ ਸਕਦੇ ਹਨ। ਅਤੇ ਜੋ ਮੁਸਲਮਾਨਾਂ ਦਾ ਉਲਾਂਭਾ ਹੈ ਕਿ ਕੁਰਾਨ ਸ਼ਰੀਫ ਕਈ ਕੰਠ ਕਰ ਲੈਂਦੇ ਹਨ ਮੋਮਨ, ਪਰ ਹੋਰ ਕਿਸੇ ਵੇਦ ਗ੍ਰੰਥ ਆਪਣਾ ਕੰਠੋਂ ਨਹੀਂ ਕੀਤਾ ਸੋ ਲੈ ਸਕਦਾ ਹੈ। ਪਰ ਇਹ ਕੰਮ ਫਿਰ ਕਿਸੇ ਸਮੇਂ ਕਰਾਂਗੇ ਸਹਿਜ ਪ੍ਰੇਮ ਸਾਧ, ਹਾਲੇ 125,000 ਪਾਠ ਸਿਰੇ ਚਾੜਨਾ ਹੈ। ਸਤਿਗੁਰੂ ਜੀ ਪਾਠਾਂ ਵਿੱਚ ਪੜਤਾਲ ਕਰਨ, ਪੱਤਰੇ ਵੰਡਣ, ਲਿਖ ਦੇਣ ਅਤੇ ਅੱਖਰ ਪੜ੍ਹਾਉਣ ਵਾਲਿਆਂ ਅਤੇ ਪਾਠ ਕਰਨ ਵਾਲਿਆਂ ਸਭ ਦਾ ਧੰਨਵਾਦ ਵੀ ਕੀਤਾ ਅਤੇ ਸੁੱਚ ਸੰਜਮ ਸ਼ਾਂਤ ਵਿੱਚ ਰਹਿ ਕਾਰ ਵਿਹਾਰ ਅਤੇ ਖੇਚਲ ਵਿੱਚ ਪਾਠ ਨਿਭਾਉਣ ਵਾਲਿਆਂ ਦੀ ਸਿਫਤ ਵੀ ਮੇਲੇ ਦੇ ਭੋਗ ਸਮੇਂ ਕੀਤੀ। ਜਿਨ੍ਹਾਂ ਤੋਂ ਪੱਤਰਾ ਪੂਰਾ ਨਾ ਹੋ ਸਕਿਆ ਅਤੇ ਤੁਖਾਂ ਕੰਠ ਕਰ ਸ਼ਬਦ ਜਾਂ ਅੱਧਾ ਪੱਤਰਾ ਵੀ ਪੂਰੇ ਨੇਮ ਨਾਲ ਜਿਸ ਪਾਠ ਕੀਤਾ ਸਭ ਦੀ ਸਿਫਤ ਕੀਤੀ। ਪੰਥ ਵਿੱਚ ਕਈ ਐਸੇ ਸਾਧੂ ਹਨ ਜਿਨ੍ਹਾਂ ਦੀ ਮੈਂ ਸਿਫਤ ਨਹੀਂ ਕਰ ਸਕਦਾ, ਜਿਵੇਂ ਕਿ ਕਰਤਾਰ ਸਿੰਘ ਆਦੋ ਜ਼ਿਲ੍ਹਾ ਸਿਆਲਕੋਟ ਦਾ, ਭੈਣੀ ਸਾਹਿਬ 2 ਮੱਝਾਂ ਵੀ ਸਾਂਭਦਾ ਅਤੇ 5 ਪੱਤਰੇ ਰੋਜ਼ ਪੂਰੇ 25 ਪਾਠਾਂ ਦੇ ਹਿਸਾਬ ਕਰਦਾ। ਸ਼ਾਂਤ ਸੁਭਾਅ ਇਕਾਂਤ ਰਹਿ ਅਡੋਲ ਰਹਿੰਦਾ ਹੈ, ਬੜਾ ਸਾਧੂ ਹੈ। ਮੈਂ ਸਤਿਗੁਰੂ ਜੀ ਤੋਂ ਇਹ ਸਿਫਤ ਸੁਣ ਕਰਤਾਰ ਸਿੰਘ ਜੀ ਦਾ ਦਰਸ਼ਨ ਕਰਨ ਗਿਆ। ਗਿੱਲਾ ਕਸ਼ਹਿਰਾ ਹੋਣ ਘਰ ਮੈਂ 1 ਪੌਂਜਾ ਲੱਕ ਦੁਆਲੇ ਵਲਿਆ ਹੋਇਆ ਸੀ। ਮੱਥਾ ਟੇਕ ਵਾਪਸ ਤੁਰਨ ਲੱਗੇ ਨੂੰ ਸੰਤ ਜੀ ਬੜੇ ਮਿੱਠੇ ਸੁਭਾਅ ਕਿਹਾ, ਸਤਿਗੁਰੂ ਜੀ ਦਾ ਹੁਕਮ ਹੈ, ਇਸ ਤਰ੍ਹਾਂ ਤਹਿਮਤ ਵਾਂਗੂ ਬੇਪੜਦਾ ਬਸਤਰ ਹੁੰਦਾ ਹੈ, ਭਾਵੇਂ ਕਛਹਿਰਾ ਗਿੱਲਾ ਹੋਵੇ, ਦੋਵੇਂ ਪਹੁੰਚੇ ਹੀ ਪਾ ਨਾਲਾ ਬੰਨਣਾ ਯੋਗ ਹੈ। ਮੈਂ ਸਤਿਭਜਨ ਕੀਤਾ, ਇਹ ਸੰਤ ਜੀ ਹੁਣ ਸਮੇਤ ਪਰਿਵਾਰ ਜੀਵਨ ਨਗਰ ਰਹਿੰਦੇ ਹਨ। ਸਤਿਗੁਰੂ ਜੀ ਸੰਗਤ ਵਿੱਚ ਸੱਤਿਆ ਧਰ ਆਪਣਾ ਕੰਮ ਆਪ ਕਰਾਇਆ, ਪਾਠ ਕੰਠ ਹੋਇਆ ਵੀ ਉੱਪਰੋਂ ਵੇਖ ਕੇ ਕਦੀ ਕਦੀ ਕਰਨ ਦਾ ਹੁਕਮ ਸੀ। ਸੰਗਤ ਸਤਿਗੁਰੂ ਜੀ ਦੀ ਦੱਸੀ ਮਰਿਆਦਾ ਨਾਲ ਅਰਦਾਸਾ ਕਰ ਪਾਠ ਕਰਦੀ, ਪਰ ਅਰਦਾਸੇ ਵਿੱਚ ਨਾਮ ਸਤਿਗੁਰੂ ਜੀ ਦਾ ਜ਼ਰੂਰ ਲੈਂਦੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਏ ਜਿਨ੍ਹਾਂ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਭਾਵੇਂ ਗੁਪਤ ਹੀ ਨਾਮ ਲੈਂਦੇ ਕਿਉਂਕਿ ਸਤਿਗੁਰੂ ਜੀ ਸੁਣ ਗੁੱਸੇ ਹੁੰਦੇ ਸੀ। ਸਤਿਗੁਰੂ ਜੀ ਸੱਤਾ ਇਸ ਤਰ੍ਹਾਂ ਸਾਧਾਂ ਵਿੱਚ ਧਰੀ ਸੀ, ਮੈਨੂੰ ਹੁਕਮ ਲਾਇਓ ਨੇ ਕਿ ਗੁਜਰਾਂ ਵਾਲੇ ਸਭ ਸੰਗਤ ਨੂੰ ਇਕੱਠੇ ਕਰ ਕਹੋ, ਹੁਣ 10 ਪੱਤਰਿਆਂ ਤੋਂ 25 ਰੋਜ਼ ਦੇ ਕਰਨ ਪਾਠ। ਮੈਂ ਸੇਠ ਦਿਆਲ ਸਿੰਘ ਜੀ ਨੂੰ ਰਾਤ ਜਾ ਕਿਹਾ, ਮੈਂ ਇਸ ਕੰਮ ਆਇਆ ਹਾਂ। ਉਹਨਾਂ ਕਿਹਾ, ਬੜੀ ਔਖੀ ਗੱਲ ਏ, ਅੱਗੇ 10 ਪਾਠ ਪੱਤਰੇ ਦੇ ਮਸਾਂ ਕਰਦੇ ਹਾਂ। ਸਵੇਰੇ ਆਸਾ ਦੀਵਾਰ ਦੇ ਦੀਵਾਨ ਬਾਅਦ ਮੈਂ ਸਤਿਗੁਰੂ ਜੀ ਨੂੰ ਯਾਦ ਕਰ ਕਿਹਾ, ਪੂਰੇ ਕਾ ਕੀਆ ਸਭ ਕੁਝ ਪੂਰਾ, ਵਾਕ ਤਾਂ ਸੱਚਾ ਹੈ, ਤੁਸੀਂ ਹੌਂਸਲਾ ਕਰੋ। ਜਿਵੇਂ ਕੇਸੋ ਦਾਸ ਦੇ ਭੱਜ ਜਾਣ 'ਤੇ ਦਸਮ ਜੀ ਇਕੱਲਿਆਂ ਹੀ ਸ਼ਕਤ ਪ੍ਰਤੱਖ ਕਰ ਲਈ ਸੀ, ਤਿਵੇਂ ਤੁਸੀਂ ਨਾਨਮੋਸ਼ੀ ਲਵੋ। ਇਤਨਾ ਅਸਰ ਹੋਇਆ ਕਿ ਸੇਠ ਦਿਆਲ ਸਿੰਘ ਜੀ ਮੇਰੇ ਤੋਂ ਬਾਅਦ ਖੜੋ ਸੰਗਤ ਨੂੰ ਉੱਦਮ ਅਤੇ ਹੌਂਸਲਾ ਦਿੱਤਾ ਕਿ ਮੈਂ ਵੀ ਕੱਲ੍ਹ ਤਰਨ ਸਿੰਘ ਨੂੰ ਕਿਹਾ ਸੀ ਕਿ ਔਖਾ ਹੀ ਕੰਮ ਹੈ 25 ਪੱਤਰੇ ਦੇ ਪਾਠ ਰੋਜ਼ ਕਰਨੇ, ਪਰ ਗੁਰੂ ਕਾ ਹੁਕਮ ਸੁਣ ਹੁਣ ਹੌਂਸਲਾ ਹੋ ਗਿਆ ਕਿ ਕੋਈ ਕਠਿਨ ਨਹੀਂ, ਜੋ ਨੇਮ ਧਾਰ ਲਈਏ ਸਿਤਕ ਨਾਲ ਨਿਭੀ ਰਹਿੰਦਾ ਹੈ। ਮੈਂ ਵੇਖਿਆ ਹੈ ਹਾਲੀ ਫਾਲੀ ਰਾਹੀ ਵਾਹੀ ਵਾਲਾ ਅਤੇ ਬੀਬੀਆਂ ਤ੍ਰਿੰਜਣਾਂ ਵਿੱਚ ਲੰਗਰਾਂ ਵਿੱਚ ਕੱਤਦੀਆਂ ਵੱਤਦੀਆਂ ਸਿੱਖ ਸੁੱਤੇ ਜਾਗਦੇ ਪਾਠ ਕਰਦੇ ਸੀ। ਕਈਆਂ ਨੇ ਮਿਲੇ ਪੱਤਰੇ ਦਾ ਪਾਠ ਪੂਰਾ ਕਰ ਹੋਰ ਮੰਗ ਲਿਆ ਅਤੇ ਕਿਹਾ, ਵਿਹਲੇ ਰਹਿਣ ਨੂੰ ਹੁਣ ਹਿਰਦਾ ਮੰਨਦਾ ਹੀ ਨਹੀਂ, ਗੁਰਬਾਣੀ ਦਾ ਰਸ ਐਸਾ ਅੰਦਰ ਵੱਸ ਗਿਆ ਹੈ। ਮੈਂ ਸੁਣਿਆ ਅਤੇ ਅਖਬਾਰਾਂ 'ਤੇ ਵੀ ਪੜ੍ਹਿਆ, ਦੂਜੇ ਭੇਖਾਂ ਪੰਥਾਂ ਵਾਲਿਆਂ ਵੀ ਮੰਨਿਆ ਕਿ ਕੂਕੇ ਨਾਮ ਬਾਣੀ ਇਸ਼ਨਾਨ ਦਾਨ ਅਤੇ ਗੁਰਫੁਰਮਾਨ ਵੱਲੋਂ ਸਾਡੇ ਮੰਨਣ ਕਰਨ ਵਿੱਚੋਂ ਚੰਗੇ ਅੱਗੇ ਅਤੇ ਦ੍ਰਿੜ ਵਿਸ਼ਵਾਸੀ ਹਨ। ਸਤਿਗੁਰੂ ਜੀ ਹੋਲੇ 'ਤੇ ਵੀ ਸੁਣਾਇਆ ਸੀ, ਜਿਵੇਂ ਲੁਧਿਆਣੇ ਅਤੇ ਸ਼ੇਖਪੁਰੇ ਦੇ ਜ਼ਿਲ੍ਹੇ ਦੇ ਸਿੱਖਾਂ ਪੂਰੇ ਪਾਠ ਕੀਤੇ ਹਨ, ਤਿਵੇਂ ਸਭ ਕਰੋ। ਅਤੇ ਸਾਜੂ 'ਤੇ ਲਿਖਵਾਇਆ, ਜਿਨ੍ਹਾਂ ਸਿੱਖਾਂ 29 ਚੇਤਰ ਤੋਂ ਪਾਠ ਆਰੰਭੇ ਹਨ, ਉਹਨਾਂ ਦੇ ਪਾਠ 31 ਵਿਸਾਖ ਤੱਕ ਪੂਰੇ ਹੋ ਜਾਂਦੇ ਹਨ। ਹਾਂ, ਜੋ ਚਾਹੇ ਹੋਰ ਪੱਤਰਾ ਪਿੱਛੇ ਰਿਹਾ ਕਿਸੇ ਸਿੱਖ ਦਾ ਪੜਤਾਲ ਕਰਨ ਵਾਲੇ ਤੋਂ ਲੈ ਸਕਦਾ ਹੈ। ਸਤਿਗੁਰੂ ਜੀ ਗੁਜਰਾਂ ਵਾਲਿਓ ਹਾਫਜ਼ਾਬਾਦ ਸੰਤ ਤੇਜਾ ਸਿੰਘ ਜੀ ਸਮਸੇ ਵਾਲਿਆਂ ਅਤੇ ਈਸ਼ਰ ਸਿੰਘ ਜੀ ਲੰਮਿਆਂ ਦੇ ਕੀਤੇ ਮੇਲੇ 'ਤੇ ਦਰਸ਼ਨ ਦੇਣ ਜਾਂਦੇ ਸਮੇਂ ਜਲਣ ਦੀ ਸੰਗਤ ਵੱਲ ਸੁਨੇਹਾ ਭੇਜ ਗਏ ਕਿ ਪੱਕੀ ਸੜਕ 'ਤੇ ਆਵੇ। ਵਾਪਸ ਆਉਂਦਿਆਂ ਨੂੰ ਬਹੁਤ ਸੰਗਤ ਜੁੜੀ ਸੜਕ 'ਤੇ ਟਾਹਲੀਆਂ ਤਲੇ। ਸਤਿਗੁਰੂ ਜੀ ਆਏ, ਸਭ ਸੰਗਤ ਚਰਨੀ ਲੱਗੀ। ਆਲਾ ਸਿੰਘ ਉਗਰਾਹੀਆ ਰੋ ਚਰਨੀ ਲੱਗਾ ਅਤੇ ਕਿਹੋ ਸੂ, ਬਿਮਾਰ ਪਿਆ ਆਪ 'ਤੇ ਗਲਾਣਤਾ ਕਰਦਾ ਰਿਹਾ ਹਾਂ ਕਿ ਕੁੱਤੇ ਵਾਂਗੂ ਦਰ ਦਰ ਉਹਨਾਂ ਦੇ ਲੰਗਰ ਦੀ ਉਗਰਾਹੀ ਕਰਦਾ ਫਿਰਦਾ ਰਿਹਾ ਹਾਂ, ਹੁਣ ਬਿਮਾਰ ਪੈ ਦੀ ਕਿਸੇ ਬਾਤ ਨਹੀਂ ਲਈ। ਸਤਿਗੁਰੂ ਜੀ ਬਚਨ ਕੀਤਾ, ਕਰਮ ਤਾਂ ਸਭ ਕਰਤੇ ਦੇ ਕਿਰਾਏ ਹੀ ਹੋ ਰਹੇ ਹਨ, ਸਿਰਫ ਗੁਰਮੁਖਾਂ ਅਤੇ ਮਨਮੁਖਾਂ ਦਾ ਇਤਨਾ ਹੀ ਫਰਕ ਹੁੰਦਾ ਹੈ, ਗੁਰਮੁਖ ਮਨ ਦੇ ਤਰੰਗਾਂ ਦੇ ਸੰਗ ਹੀ ਰੁੜ ਨਹੀਂ ਜਾਂਦੇ, ਗੁਰੂ ਮਤ ਦੇ ਆਸਰੇ ਉਹਨਾਂ ਨੂੰ ਮੋੜ ਪੈ ਜਾਂਦਾ ਹੈ ਅਤੇ ਉਹਨਾਂ ਨੂੰ ਸੋਹ ਹੋ ਜਾਂਦਾ ਹੈ। ਸਮਝਾਇਆ, ਅਮਰ ਸਿੰਘ ਤ੍ਰਿਗੜੀ ਦਾ ਜੋ ਕਿਸੇ ਕਾਰਨ ਤਨਖਾਹੀ ਹੋਇਆ ਸੀ, ਪਰਾਂ ਟਾਹਲੀ ਨਾਲ ਲੱਗਾ, ਦੂਰੋਂ ਦਰਸ਼ਨ ਕਰਦਾ ਰਿਹਾ, ਪਰ ਮੇਰੇ ਕਹਿਣ 'ਤੇ ਵੀ ਅਗਾਂਹ ਹੋ ਚਰਨੀ ਨਾ ਲੱਗਾ, ਸਹਾਰਨ ਨੂੰ ਟੁਰੇ ਅਤੇ ਰਾਹੇ ਮੈਨੂੰ ਸਤਿਗੁਰੂ ਜੀ ਸਿੱਖਿਆ ਦਿੱਤੀ, ਭਲੇ ਵੱਲ ਦਾ ਯਤਨ ਕਰਨਾ ਭਲਾ ਹੈ, ਪਰ ਜੇ ਸਫਲਤਾ ਨਾ ਹੋਵੇ ਤਾਂ ਕਿਸੇ 'ਤੇ ਗਲਾਣ ਨਾ ਕਰੀਏ, ਸਤਿਗੁਰੂ ਜੀ ਪਾਸੋਂ ਬਖਸ਼ਿਸ਼ ਹੀ ਮੰਗੀਏ ਸਭ ਲਈ। ਸਹਾਰਨ ਦੀ ਸੰਗਤ ਅਖੰਡ ਪਾਠ ਦੇ ਭੋਗ 'ਤੇ ਮੇਲਾ ਆਰੰਭਿਆ ਸੀ। ਕਾਲਾ ਸਿੰਘ ਜੈਲਦਾਰ 10 ਰੁਪਈਏ ਮੱਥਾ ਟੇਕਿਆ, ਸਤਿਗੁਰੂ ਜੀ ਵਾਪਸ ਕੀਤੇ ਕਿਉਂਕਿ ਉਸ ਮਾਂ ਸ਼ਰਾਬ ਛੱਡਣਾ ਨਹੀਂ ਸੀ ਮੰਨਿਆ। ਬਸੰਤ ਸਿੰਘ ਦੇ ਘਰੋਂ ਚੜ ਗਈ ਸੀ। ਸਤਿਗੁਰੂ ਜੀ ਉਸ ਨੂੰ ਕਿਹਾ, ਤੂੰ ਕਾਲ ਨਾਲ ਕੁਸੰਗੀ ਕਿਸੇ ਦਾ ਸਾਗ ਨਾ ਲਵੀਂ, ਜੋ ਕੂਕਾ ਕੁਸੰਗੀ ਵੱਲ ਵਿਆਹ ਕਰਦਾ ਹੈ ਉਹ ਕੂਕੇ ਘਰ ਨੂੰ ਕੁਸੰਗੀ ਕਰਨ ਦਾ ਜ਼ਿੰਮੇਵਾਰ ਹੁੰਦਾ ਹੈ। क्योंकि वह कुड़ी कूके की भी कितने जानी होंगी है। इस बसंत सिंह का भरा अमर सिंह हुण मेरे पिंड नेड़े अमृतसर रहिंदा है ते तारा सिंह जैलदार हुण करनाल दे जिले चाबा पिंड रहिंदा है कग्गर इसे दे कंडे ते। सहारन बसंत सिंह अमर सिंह के घर सतगुरु जी का उतारा सी। संताला सिंह जी दे भाई वजीर सिंह रतन सिंह जी कोल ही नेड़े बैठे सी। सहारन दे चंडा सिंह खुले सिख तहमत वाले आ सतगुरु जी नूं सोने की मुंदरी ते खेस भेटा तर मत्था टेकिया ते अर्ज कीती, सच्चे पातशाहो आप मेरे वेंदियां इस नूं सुंदर उंगलीए पैरो। सतगुरु जी कहा मैं ते कोई गहना कदी नहीं पाया ते जानता हाँ मनुख का गुण ही गहना है। चंडा सिंह हाथ जोड़ अर्ज कीती मैनू कुड़मा दिती है, मैं तातों ही धारी ते सांभ रखी है, सच्चे पातशाहो आप दी जान मेरी रीत तां पूरी हुंदी है, आप इसे समय मेरे वेंद्यां इस नूं पैरो। संताला सिंह जी कोलों कहा आप रीझां दे राखे पालक ते मर्जी दे मालक हो, आप ते किसे दा हुक्म नहीं, भीलणी दे बेर भी प्रेम बस हो ते बिदर दी पत्नी दियां केले दियां छिल्लां खुशी खुशी खादियां ही साजे। ते सुनिया है जवंत सिंह जी निहंग दे सेवकां दे हत्थों सरदाई भी तां छागी लई साजे, तुहाडा कुछ नहीं विगड़दा, सिख दी रीझ पूरी हो जाएगी। पुत्र दे सहुरियां वल्लों मिली उस किन्ने चिर दी चा नाल सांभ रखी है, वेखो संदूर सूहा इस ते सजरा लाया प्या लिशकदा है, किसे दा उतार ते नहीं आपने पहनना, अनछूत है ते रीझ दी भरी हुई है। सतगुरु जी सत बचन कह मुंदरी सोने दी चंडा सिंह दी खुशी लई पैर लई ते चंडा सिंह मत्था टेक कहिंदा वाह जी वाह सच्चे पातशाह मेरे पातशाह जी ही चाह तेहा लाह देण वाले कह चला गया। सतगुरु जी तुरत मुंदरी ला भाई वजीर सिंह जी नूं दे क्या इस दे जोड़े लै साधा नूं देने हन। यह सब कुछ वेख सुन एक सिख संताला सिंह जी नाल गल कीती कि इस चंडा सिंह दा सतगुरु जी अगे भी बड़ा ही आदर ते लिहाज कोल आए दा करदे हन ते इस वार तिहादी कर दिती ने। संतां सतगुरु जी पास अर्ज कीती कि ये सिख ये गल पुछदा है तां सतगुरु जी उत्तर दिता सतगुरु राम सिंह जी जद इत्थे सहारन आए सी तां इस चंडा सिंह दे बडारू ने सतगुरु जी दा बड़ा आदर ते सेवा कीती सी, होर सिख बाद सजे सी, मैनू जद ये नजरी पैंदा है तां ओ इस दे वड्डे दी रीझ होर कोई चीज़ इहदी बाबत चेते ही नहीं आउण देंदी ते जापदा है सहारन दी सिखी दा मुढ इस चंडा सिंह दा ही घर है। एतने नूं एक दो सहारन दे सिखां आरज कीती कि सतगुरु राम सिंह जी जिस जगह इत्थे आ जा बैठ बंदगी करदे सी सो जगह असी उस मालक तों लै मंदर थड़ा बनाईए। सतगुरु जी उत्तर दिता थड़िया ते कुत्ते मूतदे हन ते नाले असां इधर नहीं रहना, ये सब डेरे गुरद्वारे साडे किसे काम नहीं आने, तां फिर क्यों एवें इतना जतन करना होया, मैं इस दौरे विच साथ साथ सां। भैणी साहब दे नेड़े कटाणी संत भगवान सिंह जी वल अखंड पाठ भी ते मेला भी सी। संत अतर सिंह जी दीवान लाया सतगुरु जी दर्शन दिते शब्द दा रस बनिया। गुरिया चुमार कुछड़ पुत्र लै शब्द सुनदा सी उस दे होश भुले ते जफ्फी खुल गई मुंडा डिग पिया। किसे पुछया की होया ई तां उस कहा कोई झूणा वज्जा सी ते प्रतीत होया है कूकियां विच जो शब्द सुन मस्ती आउंदी है सो सच्ची ही है। ये वार्ता किसे सिख ने सतगुरु जी ने सुनाई तां सतगुरु जी बचन कीता सिफत सो जो दुश्मन समझे सो मस्ती रस लैण बेरमजे, सो जादू जो सिर चढ़ बोले सो प्रीत जो रवे ना ओले। ये कटाणी मेला 8 विसाख तो 10 तक होया सी। सतगुरु जी लुधियाने जिले विच संत अतर सिंह जी संत ज्ञाना सिंह जी ते हजूरी जथे समेत साहिबाने संत राम सिंह जी वल मेले ते दर्शन दिते। रौड़ जथेदार संता सिंह जी दे घर मेले ते दर्शन दिते। ਬੂਥਗੜ੍ਹ ਭਾਈ ਮਥੁਰਾ ਸਿੰਘ ਜੀ ਵੱਲੋਂ ਕੀਤੇ ਮੇਲੇ ਅਤੇ ਦਰਸ਼ਨ ਦਿੱਤੇ। ਛਿਛਰਾਲੀ ਸੰਤ ਕਾਲਾ ਸਿੰਘ ਜੀ ਵੱਲ ਅਤੇ ਮਧਿਆਲੀ ਮਹਿੰਦਰ ਸਿੰਘ ਅਵਤਾਰ ਸਿੰਘ ਨੇ ਮਾਈ ਪ੍ਰੇਮ ਕੌਰ ਦੇ ਚਲਾਣੇ ਦਾ ਮੇਲਾ ਕੀਤਾ ਸੀ, ਉੱਥੇ ਦਰਸ਼ਨ ਦਿੱਤੇ। ਸਭ ਨਗਰੀ ਬੜੇ ਸਰੀਰਾਂ ਮਾਤ ਸ਼ਰਾਬ ਛੱਡਿਆ, ਅੰਮ੍ਰਿਤ ਛਕਿਆ, ਭਜਨ ਪੁੱਛਿਆ, ਸਿੱਖਾਂ ਸਿੱਧੇ ਦਸਤਾਰੇ ਸਜਾਉਣ ਦਾ ਅਤੇ ਮਾਈਆਂ ਬੀਬੀਆਂ ਚੂੜੀਦਾਰ ਸੁੱਥਣਾ ਪਾਉਣ ਦਾ ਨੇਮ ਕੀਤਾ ਅਤੇ ਪਾਠ ਕਰਨ ਵਾਲੇ ਪੱਤਰੇ ਵੀ ਬਹੁਤ ਸਿੱਖਾਂ ਲਏ। ਸਤਿਗੁਰੂ ਜੀ ਵੱਲੋਂ ਮਿਲੀ ਸਿੱਖਿਆ 'ਤੇ ਹੀ ਸ਼ਬਦੀ ਉਪਦੇਸ਼ ਕਰਦੇ ਸੀ ਅਤੇ ਅਸਰ ਵੀ ਹੁੰਦਾ ਸੀ। ਸਤਿਗੁਰੂ ਜੀ ਦੇ ਦਰਸ਼ਨ ਦੇ ਪ੍ਰਤਾਪ ਅਤੇ ਸਿੱਖਾਂ ਦੇ ਮਿਲਾਪ ਅਤੇ ਆਪ ਕਮਾਈ ਕਰ ਪਾਪ ਰਹਿਤ ਹੋ ਰਹਿਣੀ ਕਹਿਣੀ ਦਾ ਅਸਰ ਹੁੰਦਾ ਸੀ। ਇਹ ਦੌਰਾ ਮੇਲਿਆਂ ਦਾ 11 ਵਿਸਾਖ ਤੋਂ 16-17 ਵਿਸਾਖ ਤੱਕ ਹੋਇਆ ਸੀ। ਸਤਿਗੁਰੂ ਜੀ ਹਜ਼ੂਰੀ ਜਥੇ ਅਤੇ ਵੱਡੇ ਸਾਹਿਬਜ਼ਾਦੇ ਸਮੇਤ ਕਾਰ ਅਤੇ ਮੰਡੀ ਸੰਕੇਤ ਨੂੰ ਤੁਰੇ। ਚਤਰਾੜੀ, ਹੁਸ਼ਿਆਰਪੁਰ, ਊਨਾ ਸਾਹਿਬ, ਪੀਰ ਨਿਗਾਰ, ਬੱਗੀ, ਵਣੀ, ਜਾਹੂ, ਰੱਤੀ ਖੱਡ ਆਦਿ 'ਤੇ ਵੱਸਦੇ ਸਿੱਖਾਂ ਨੂੰ ਦਰਸ਼ਨ ਦਿੱਤੇ। 27 ਵਿਸਾਖ ਸੰਕੇਤ ਦਰਸ਼ਨ ਦਿੱਤੇ। ਸੰਤ ਲਹਿਣਾ ਸਿੰਘ ਜੀ, ਗੋਪਾਲ ਸਿੰਘ ਜੀ, ਹਰਬੰਸ ਸਿੰਘ ਜੀ, ਸੰਤ ਹਾਕਮ ਸਿੰਘ ਜੀ ਆਦਿ ਸਭ ਸਾਧ ਸੰਗਤ ਆਏ ਚਰਨੀ ਲੱਗੀ। ਥੋੜ੍ਹਾ ਚਿਰ ਆਰਾਮ ਕਰ ਬਾਅਦ ਸੂਰਜ ਪ੍ਰਕਾਸ਼ ਦੀ ਕਥਾ ਸਤਿਗੁਰੂ ਜੀ ਕੀਤੀ। ਬਾਅਦ ਘੰਟਾ ਨਾਮ ਸਿਮਰਨ ਕੀਤਾ। ਅਗਲੇ ਰੋਜ਼ ਆਸਾ ਦੀ ਵਾਰ ਦੇ ਬਾਅਦ ਸਭ ਸੰਗਤ ਨੂੰ ਗੁਰਵਾਰ ਇੱਕੇ ਜਗ੍ਹਾ ਲੰਗਰ ਕਰਨ ਦਾ ਉਪਦੇਸ਼ ਦਿੱਤਾ ਅਤੇ ਕਿਹਾ ਇੱਥੇ ਅਤਿਥੀਆਂ ਲਈ ਧਰਮਸ਼ਾਲਾ ਬਣਾਈ ਜਾਵੇ। ਕਈ ਸਿੱਖਾਂ ਦੀ ਘਰੀ ਚਰਨ ਵੀ ਪਾਏ, ਮੰਡੀ ਆਏ, ਦਰਸ਼ਨ ਦਿੱਤੇ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਬਾਅਦ ਹੀ ਘੰਟਾ ਨਾਮ ਸਿਮਰਨ ਹੋਇਆ। ਪਿਛਲੇ ਪਹਿਰ ਗੁਰਬਿਲਾਸ ਦੀ ਕਥਾ ਹੋਈ। 30 ਵਿਸਾਖ ਆਸਾ ਦੀ ਵਾਰ ਦੇ ਕੀਰਤਨ ਬਾਅਦ ਘੰਟਾ ਨਾਮ ਸਿਮਰਨ ਕਰਨ ਬਾਅਦ ਕੁੱਲੂ ਵਾਲੀ ਸੜਕ 'ਤੇ ਇੱਕ ਰੈਸਟ ਹਾਊਸ ਵਿੱਚ ਜਵਾਹਰ ਲਾਲ ਨਹਿਰੂ ਨੂੰ ਮਿਲੇ ਅਤੇ ਸਵੇਰੇ ਫੇਰ ਮਿਲਣ ਦਾ ਵਕਤ ਮਿਥ ਰਾਤ ਮੰਡੀ ਆਏ। ਸਵੇਰੇ ਵਾਰ ਦੇ ਭੋਗ ਬਾਅਦ ਨਾਮ ਸਿਮਰਨ ਕਰ ਉਸੇ ਆਰਾਮ ਮੁਕਾਮ 'ਤੇ ਜਾ। ਅੱਧਾ ਘੰਟਾ ਦੇਸ਼ ਦੀ ਭਲਾਈ ਅਤੇ ਸਮੇਂ ਦੇ ਖਿਆਲਾਂ 'ਤੇ ਵਾਰਤਾਲਾਪ ਕਰ ਸਦਰੋਹੇ ਵੱਲੋਂ ਹੋ ਸੰਗਤਾਂ ਨੂੰ ਦਰਸ਼ਨ ਦੇ ਮੰਡੀ ਆਏ। ਅਗਲੇ ਰੋਜ਼ 1 ਜੇਠ ਕੀਰਤਨ ਗੁਰਦੁਆਰੇ ਵਿੱਚ ਹੋਇਆ। ਸਧਾਰਨ ਪਾਠ ਦਾ ਭੋਗ ਹਵਨ ਹੋਣ ਬਾਅਦ ਪਿਆ। ਸਤਿਗੁਰੂ ਜੀ ਸੰਕੇਤ ਆਏ ਤਾਂ ਸਾਧ ਸੰਗਤ ਦਾ ਇੱਕ ਥਾਂ ਲੰਗਰ ਹੋਇਆ। ਵਰਤ ਦਾ ਵੇਖ ਬੜੇ ਖੁਸ਼ ਹੋਏ। ਪਿਛਲੇ ਪਹਿਰ ਸੰਤ ਗੋਪਾਲ ਸਿੰਘ ਦੀ ਪੁਲ ਖਾਲਸਾ ਵਾਲਿਆਂ ਦੀ ਕੋਠੀ ਕਥਾ ਹੋਈ ਅਤੇ ਬਾਅਦ 12 ਪਾਤਸ਼ਾਹਾਂ ਦਾ ਅਰਦਾਸਾ ਕਰਾ ਸਤਿਗੁਰੂ ਜੀ ਸੰਤ ਗੋਪਾਲ ਸਿੰਘ ਜੀ ਤੋਂ ਸਕੇਤ ਧਰਮਸ਼ਾਲਾ ਦੀ ਨੀਂਹ ਰਖਾਈ, ਇੱਟ ਲਵਾਈ। ਘੰਟਾ ਨਾਮ ਸਿਮਰਨ ਹੋਇਆ, ਗੁਰਵਾਰ ਤੋਂ ਇਕੱਠਾ ਲੰਗਰ ਕਰਨ ਦਾ ਵੀ ਆਰੰਭ ਹੋਇਆ। 2 ਜੇਠ ਸਤਿਗੁਰੂ ਜੀ ਹੱਟਗੜ੍ਹ ਦਰਸ਼ਨ ਦਿੱਤੇ। ਆਸਾ ਦੀ ਵਾਰ ਦੇ ਕੀਰਤਨ ਬਾਅਦ ਇੰਨੀ ਦਿਨੀ ਨਾਮਧਾਰੀ ਅਮੀਰ ਅਤੇ ਰਾਮਗੜੀ ਅਤੇ ਛੋਟੇ ਜ਼ਿਮੀਂਦਾਰ ਵੀ ਕਈ ਘਰ ਮੰਡੀ ਸਕੇਤ ਵੱਲ ਭਾਣੇ ਨੂੰ ਮੁੱਖ ਰੱਖ ਵੱਸਦੇ ਸੀ ਅਤੇ ਕਈ ਘਰ ਨੌਰ ਅਤੇ ਟਿੱਬੀ ਵੱਲ ਵੀ ਮਾਤਾ ਜਿਉਣ ਕੌਰ ਜੀ ਅਤੇ ਸੰਤ ਆਲਾ ਸਿੰਘ ਜੀ ਦੇ ਪ੍ਰਭਾਵ ਘਰ ਵੱਸਦੇ ਸੀ। ਸਤਿਗੁਰੂ ਜੀ ਬਿਆਸ ਦੇ ਕੰਢੇ 'ਤੇ ਕੋਠੀ ਲੈ ਲੱਕੜਾਂ ਦਾ ਕੋਠਾ ਆਪ ਛੱਤਿਆ ਸੀ ਸੰਗਤ ਦੇ ਸੁੱਖ ਅਤੇ ਵੱਸਣ ਨੂੰ। ਬਿੱਥ ਅਤੇ ਵੱਖਰਾ ਹੋਰ ਮੰਡੀ ਦੇ ਮਾਲਕਾਂ ਤੋਂ ਖੇਤ ਠੇਕੇ 'ਤੇ ਲੈ ਵਿੱਚ ਸਕੇਤ ਹੀ ਹਟਗਣੋਂ ਹੋ ਕਥਾ ਅਤੇ ਨਾਮ ਸਿਮਰਨ ਘੰਟਾ ਆ ਕੀਤਾ। 3 ਜੇਠ ਮਹਿਲ ਸਿੰਘ ਗੱਜਣ ਸਿੰਘ ਵੱਲ ਸਾਰੀ ਸੰਗਤ ਦਾ ਲੰਗਰ ਹੋਇਆ। ਮੰਡੀ ਸੰਗਤ ਵੱਲੋਂ ਆਰੰਭੇ ਅਖੰਡ ਪਾਠ ਅਤੇ ਦਰਸ਼ਨ ਦਿੱਤੇ। ਮੰਡੀ 4 ਜੇਠ ਵਾਰ ਦੇ ਭੋਗ ਬਾਅਦ ਕਈ ਮਾਣਯੋਗ ਸ੍ਰੇਸ਼ਟ ਪੁਰਸ਼ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਏ, ਆਦਰ ਦੇ ਸੰਗਤ ਬਿਠਾਏ। ਦੇਸ਼ ਦੇ ਸੰਬੰਧ ਇਤਫਾਕ ਅਤੇ ਲਾਭਾਂ 'ਤੇ ਵਾਰਤਾਲਾਪ ਹੋਈ। 5 ਜੇਠ ਅਖੰਡ ਪਾਠ ਦਾ ਭੋਗ ਪਿਆ। 6 ਨੂੰ ਸਕਰੋਏ ਅਤੇ ਰੱਤੀ ਖੱਡ ਰਵਾਲਸਰ ਵੱਲੋਂ ਹੋ ਆਏ। 7 ਜੇਠ ਵਾਰ ਦੇ ਭੋਗ ਬਾਅਦ ਸਤਿਗੁਰੂ ਜੀ ਅਤੇ ਸਭ ਸੰਗਤ ਮੰਡੀ ਦੀ ਨੇੜੇ ਦੇ ਰੈਸਟ ਹਾਊਸ ਵਿੱਚ ਨਹਿਰੂ ਜੀ ਦੀ ਤਕਰੀਰ ਸੁਣਨ ਗਏ ਅਤੇ ਆਏ ਦੇ ਸਵਾਗਤ ਵਿੱਚ ਵੀ ਸੰਗਤ ਗਈ ਸੀ। ਬਾਅਦ ਨਹਿਰੂ ਜੀ ਅਤੇ ਕੁਮਾਰੀ ਇੰਦਰਾ ਜੀ ਸਤਿਗੁਰੂ ਜੀ ਦੀ ਕੋਠੀ ਆਏ 1:05 'ਤੇ। 15 ਮਿੰਟ ਵਾਰਤਾਲਾਪ ਹੋਈ। ਸਤਿਗੁਰੂ ਜੀ ਨਹਿਰੂ ਨੂੰ ਸਿਰੋ ਪਾਓ ਦਿੱਤਾ ਤਾਂ ਨਹਿਰੂ ਜੀ ਕਿਹਾ, ਆਪ ਦਾ ਦਿੱਤਾ ਸਿਰੋ ਪਾਓ ਤਦੇ ਹੀ ਮੈਨੂੰ ਸੋਭੇਗਾ ਜੇ ਮੇਰੀ ਮਨਸਾ ਜੋ ਆਪ ਦੀ ਮੱਤ ਅਤੇ ਗਾਂਧੀ ਜੀ ਦੀ ਮੱਤ ਲੈ ਬਣੀ ਹੈ ਮੈਂ ਉਸ 'ਤੇ ਸਫਲ ਹੋ ਗਿਆ, ਨਹੀਂ ਤਾਂ ਓਪਰਾ ਹੀ ਉਬਾਲਾ ਲੈ फिर रहा रह जावांगा। सतगुरु जी विदा करन वेले उसका अंदरला सुन क्या सतगुरु आप दे बख्शिश करे सफल होवो। मंडी सके दर्शन दे पालमपुर पठानकोट संगतां नूं दर्शन दिंदे अमृतसर कई लीडरां नूं मिल वार्तालाप कर 10 जेठ नूं भैणी साहब आए। सतगुरु जी गर्मियां विच भैणी साहबों बिरध माइया बच्चे ते विद्यार्थी भी पहाड़ां वल भेज दिंदे। माता जी सौण भादरों मेले कारण भावें जरूर आउंदे पर रहिंदे नौर टिब्बी गंगानगर वल सी ते साध संगत दा भी परचा दोहीं पासी बनिया रहिंदा सी। भाई हरनाम सिंह गुंगा जो मल्ला सिंह जिमीदार भैणी साहब दे दा पुत्तर सी कुछ चिर बीमार रह चढ़ गया। सतगुरु जी पहाड़ां वलों आए उस दे निमित सलोक सद पढ़ा भोग पाया ते बचन कीते। इस हरनाम सिंह दी उम्र सारी अपने पिता वांगू गुरु घर वल ला जीवन सफल कर लिया है। जिवें इस दे बाप ने सारी अपनी मालकी भैणी साहब दे डेरे लंगर दे नाम ला दिती सी तिवें इसने उम्र लाए बिताई है। जिवें बाबे लहणा सिंह दे पुत्रां सुंदर सिंह किशन सिंह बिशन सिंह फुम्मन सिंह ने अपने पिता बाद डेरे दे बालन योग वाड़े दी जगह दिती सी। बाबे लहणा सिंह जिवें अकाल बुंगे दी कुछ विघे दिती सी। फुम्मन सिंह दा पुत्तर लाल सिंह साडी कार ड्राइवरी करता है। भावें दूजे पुत्र पोतरे भी बाबे दे चंगे हन पर सारे सिरों उत्तमी सेवा नहीं कर सकते। मैं ये बचन कोल बैठा सुने सी सिखां दी याद दे। होले दिल्ली दे ते ऐतकी 2022 विक्रमी 23, 24, 25, 26 फगण ऐत सोमवार मंगल बुधवार जो अजमल खां पार्क विच होया है 6, 7, 8, 9, 1966 विक्रमी नूं जो गुरसिखां पासों सतगुरु प्रताप सिंह जी बचन सुने जो अगे ना सुने सी इसलिए लिखदा हाँ कि मत मैं उस समय दे बचन लिखदा चेत्यों ही भुल जावां ते यह बचन लिखत विच आउणों रह जाण ते जे मैं चढ़ जावां तां भी यह बचन लिखणों रह जाणगे। जो होर खरड़ा लिखिया है उस तों इह वक्खरे हन अगे ही पुरजे उस विच बड़े टांके हन ते यह की हुण उत्थे टांकणे हन। जिवें मैं छोटे पुस्तक छापदा हाँ यह सोच कि वड्डी लिखते वेखी भी जा सकेगी मेरे बाद माते छोटे खरड़े रुल जाण तिवें ही सोच यह बचन उचेचे लिख दिते हैं जो अगले पन्ने ते हैं। एक समय लिखण का हुक्म मैनू सतगुरु जी वालों है जो संमत दिन ना मिले। दविंदर सत्यार्थी जी जो 5C46 नवीं दिल्ली रेंदे हैं जो भदौड़ दे जम रविंद्र नाथ टैगोर जी दे शांति निकेतन तो पढ़ ते उन्हां दी संगत तो प्रभावित हो गुरमुखी हिंदी अंग्रेजी दे चंगे लिखारी हैं। उन्हां मैनू दस्या सतगुरु प्रताप सिंह जी मेरे 36 सौण नूं भैणी साहब जाण तों पिछों जद मैं पेंडू बोलियां लभदा भादरों दे मेले ते पुज्जा सां उस समय तो बाद सतगुरु जी मैनू लाहौर लटबौरियां वांगू फिरदा वेख कार खलार बाहों फड़ लैंदे मिलदे ते कहिंदे तूं बहुत चंगा ऐ जिसने लम्मे केस पिछे सुट ते सरल लम्मी दाढ़ी रख अपने उस्ताद टैगोर दा सरूप साख्यात सब लई करी रख्या है। ये सिख सेवकां दा परम धर्म है अपने गुरु उस्ताद दी मत ते सरूप नूं उपमा देवे उजागर करे।